And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਅਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਵਾਸੂ ਕੁਮਾਰ ਜੀ ਅੱਜ ਮੋਰਨਿੰਗ ਸੈਗਮੈਂਟ ਵਾਸਤੇ ਛੁੱਟੀ 'ਤੇ ਨੇ, ਸੋ ਉਹ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ, ਪਰ ਉਹਨਾਂ ਦੇ ਨਾਲ ਉਹਨਾਂ ਸ਼ਾਮ ਵਾਲਾ ਸ਼ੋਅ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਸੁਣ ਸਕੋਗੇ। ਖਬਰਾਂ ਦੇ ਵਿੱਚ ਅੱਜ ਗੱਲ ਸ਼ੁਰੂ ਕਰ ਲੈਂਦੇ ਹਾਂ। ਜਿਹੜੇ ਸਟੈਟ ਕੈਨੇਡਾ ਵੱਲੋਂ ਅੱਜ ਸਵੇਰ ਸਾਰ ਪਹਿਲਾਂ ਜੋਬ ਨੰਬਰਸ ਸਾਂਝੇ ਕੀਤੇ ਗਏ ਨੇ, ਕੈਨੇਡੀਅਨ ਆਰਥਿਕਤਾ ਦੇ ਵਿੱਚ ਜੂਨ ਮਹੀਨੇ ਦੌਰਾਨ ਟੋਟਲ 18,000 ਨੌਕਰੀਆਂ ਦਾ ਵਾਧਾ ਹੋਇਆ ਹੈ। ਇਹ ਨੈਸ਼ਨਲੀ ਜੇ ਗੱਲ ਕਰੀਏ ਤਾਂ ਓਵਰਆਲ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਉਹਦੇ ਵਿੱਚ 0.1 ਪਰਸੈਂਟੇਜ ਪੁਆਇੰਟਸ ਦੀ ਗਿਰਾਵਟ ਆਈ ਹੈ। ਹੁਣ ਅਨਇੰਪਲੋਇਮੈਂਟ ਰੇਟ 6.5% 'ਤੇ ਆ। ਇਸ ਤੋਂ ਪਹਿਲਾਂ ਬੇਰੁਜ਼ਗਾਰੀ ਦੀ ਇਹ ਦਰ ਜਨਵਰੀ ਦੇ ਵਿੱਚ ਵੇਖੀ ਗਈ ਸੀ। ਉਸ ਤੋਂ ਬਾਅਦ ਸਾਨੂੰ ਪਤਾ ਕਿ ਕੁਝ ਮਹੀਨੇ ਜੋਬ ਲੋਸਿਸ ਬੜੇ ਵੱਡੇ ਪੱਧਰ 'ਤੇ ਹੋਏ ਸੀ, ਪਿਛਲੇ ਮਹੀਨੇ ਜੋਬਸ ਦੇ ਵਿੱਚ ਕੁਝ ਵਾਧਾ ਵੀ ਦਰਜ ਕੀਤਾ ਗਿਆ ਸੀ। ਪਰ ਜੇ ਤੁਸੀਂ ਦੇਖੋ ਓਵਰਆਲ ਜਿਹੜੀਆਂ ਪਬਲਿਕ ਸੈਕਟਰ ਦੀਆਂ ਜੋਬਸ ਨੇ ਉਹਨਾਂ ਦੇ ਵਿੱਚ 31,000 ਜੋਬਸ ਦੀ ਗਿਰਾਵਟ ਆਈ ਹੈ। ਪ੍ਰਾਈਵੇਟ ਸੈਕਟਰ ਜੋਬਸ ਦੇ ਵਿੱਚ 32,000 ਨੌਕਰੀਆਂ ਦਾ ਵਾਧਾ ਹੋਇਆ ਹੈ। ਜਿਹੜੇ ਯੂਥ ਇੰਪਲੋਇਮੈਂਟ ਹੈ, ਯੂਥ ਵਾਸਤੇ ਰੁਜ਼ਗਾਰ ਦੇ ਮੌਕੇ ਨੇ, 33,000 ਜੋਬਸ ਵਧੀਆਂ ਨੇ। ਅਤੇ ਜਿਹੜੇ ਕੋਰ ਏਜਡ ਵਰਕਰਸ ਨੇ ਉਹਨਾਂ ਦੇ ਵਾਸਤੇ ਵੀ 33,000 ਜੋਬਸ ਦਾ ਵਾਧਾ ਹੋਇਆ। ਪਰ 55 ਐਂਡ ਓਵਰ ਜਿਹੜੇ ਏਜ ਗਰੁੱਪ ਦੇ ਵਿਅਕਤੀ ਨੇ ਉਹਨਾਂ ਦੇ ਵਿੱਚ 47,000 ਜੋਬਸ ਦਾ ਨੁਕਸਾਨ ਹੋਇਆ ਹੈ। ਜਿਹੜਾ ਯੂਥ ਅਨਇੰਪਲੋਇਮੈਂਟ ਰੇਟ ਆ ਪਿਛਲੇ ਸਮੇਂ ਦੇ ਵਿੱਚ, ਦੇਖੋ ਇਹਦੀ ਬੜੀ ਗੱਲ ਹੁੰਦੀ ਰਹੀ ਹੈ ਸਪੈਸ਼ਲੀ ਪਿਛਲੇ ਸਾਲਾਂ 'ਚ, ਕਿ ਜਿਹੜੇ ਨੌਜਵਾਨ ਨੇ ਜਿਹਨਾਂ ਨੇ ਹਜੇ ਜੋਬ ਮਾਰਕੀਟ ਦੇ ਵਿੱਚ ਐਂਟਰ ਕਰਨਾ, ਉਹਨਾਂ ਨੂੰ ਨੌਕਰੀ ਮਿਲਦੀ ਕੋਈ ਨਹੀਂ, ਕਿਉਂਕਿ ਜੋਬ ਮਾਰਕੀਟ ਦੇ ਵਿੱਚ ਉਹਨਾਂ ਵਾਸਤੇ ਓਪਰਚੁਨਿਟੀਜ਼ ਨਹੀਂ ਹੈਗੀਆਂ। ਰੀਜ਼ਨਸ ਉਹਦੇ ਕਈ ਸੀਗੇ। ਇੱਕ ਤਾਂ ਸਸਤੀ ਲੇਬਰ ਜਿਹੜੀ ਟੈਂਪਰੇਰੀ ਫੋਰਨ ਵਰਕਰਸ ਰਾਹੀਂ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟਸ ਰਾਹੀਂ ਜੋ ਅਵੇਲੇਬਲ ਸੀ ਉਹਦੇ ਕਰਕੇ ਯੂਥ ਇੰਪਲੋਇਮੈਂਟ ਦੀ ਜਿਹੜੀ ਸਥਿਤੀ ਸੀ ਉਹ ਬੜੀ ਗੰਭੀਰ ਸੀ। ਹਾਲਾਂਕਿ ਜਿਹੜਾ ਇਹ ਨੰਬਰ 12.7% ਦਾ ਇਹ ਅਜੇ ਵੀ ਬੜਾ ਕੰਸਰਨਿੰਗ ਆ, ਪਰ ਯੂਥ ਇੰਪਲੋਇਮੈਂਟ ਵਾਲੀ ਸਿਚੁਏਸ਼ਨ ਹੁਣ ਬਿਹਤਰ ਹੋ ਰਹੀ ਆ ਜਿਹੜੀ ਐਂਟਰੀ ਲੈਵਲ ਜੋਬਸ ਨੇ। ਕਿਉਂਕਿ ਜੇ ਤੁਸੀਂ ਦੇਖਦੇ ਹੋ ਨਾ ਕਿ ਜੂਨ ਦੇ ਵਿੱਚ ਕਿਹੜੀਆਂ ਇੰਡਸਟਰੀਜ਼ ਦੇ ਵਿੱਚ ਗਰੋਥ ਹੋਈ ਹੈ, ਫੂਡ ਸਰਵਿਸਿਜ਼ ਦੇ ਵਿੱਚ 15,000 ਜੋਬਸ ਦਾ ਵਾਧਾ ਹੋਇਆ, ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਦੇ ਵਿੱਚ। ਮੈਨੂਫੈਕਚਰਿੰਗ ਦੀਆਂ ਜੋਬਸ ਘਟੀਆਂ ਨੇ, 17,000 ਦੀ ਗਿਰਾਵਟ ਆ। ਐਗਰੀਕਲਚਰ ਦੀਆਂ 7600 ਜੋਬਸ, ਯੂਟੀਲਿਟੀਜ਼ ਦੀਆਂ 7300 ਜੋਬਸ। ਸੋ ਇਹ ਕਹਿ ਲਓ ਕਿ ਜਿਹੜੀਆਂ ਇਹੋ ਜਿਹੀਆਂ ਇੰਡਸਟਰੀਜ਼ ਨੇ ਜਿਨ੍ਹਾਂ ਨੇ ਹਾਈ ਪੇਇੰਗ ਸਥਾਈ ਫੁੱਲ ਟਾਈਮ ਇੰਪਲੋਇਮੈਂਟ ਦੇਣੀ ਆ, ਉਹਦੇ ਵਿੱਚ ਜੋਬਸ ਦੇ ਵਿੱਚ ਗਿਰਾਵਟ ਆ ਰਹੀ ਆ। ਪਾਰਟ ਟਾਈਮ ਵਰਕ ਜ਼ਿਆਦਾ ਵਾਧਾ ਪਿਆ ਹੈ, ਅਤੇ ਉਹ ਪਾਰਟ ਟਾਈਮ ਵਰਕ ਵਿਚਲਾ ਵਾਧਾ ਹੀ ਹੈ ਜਿਹੜਾ ਕਿ ਯੂਥ ਅਨਇੰਪਲੋਇਮੈਂਟ ਦਾ ਜਿਹੜਾ ਨੰਬਰ ਆ ਜਿਹੜਾ ਉੱਧਰੋਂ ਘੱਟ ਰਿਹਾ। ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਜਾਂ ਟੀਨੇਜਰਸ ਨੇ ਉਹ ਜ਼ਿਆਦਾਤਰ ਪਾਰਟ ਟਾਈਮ ਜੋਬਸ ਹੀ ਕਰਦੇ ਨੇ, ਐਂਟਰੀ ਲੈਵਲ ਜੋਬਸ ਕਰਦੇ ਨੇ। ਸੋ ਐਤਕੀ ਐਟਲੀਸਟ ਇੱਕ ਸਿਲਵਰ ਲਾਈਨਿੰਗ ਇਹ ਜ਼ਰੂਰ ਹੈ ਕਿ ਜਿਹੜੀ ਸਮਰ ਜੋਬ ਮਾਰਕੀਟ ਆ ਉਹ ਥੋੜ੍ਹੀ ਬਿਹਤਰ ਹੈ ਪਿਛਲੇ ਸਾਲਾਂ ਨਾਲੋਂ। ਕਿਉਂਕਿ ਪਿਛਲੇ ਸਾਲਾਂ 'ਚ ਇੱਕ ਇਹ ਬਹੁਤ ਵੱਡੀ ਸਮੱਸਿਆ ਬਣ ਗਈ ਸੀ ਕਿ ਜਿਹੜੇ ਸਟੂਡੈਂਟਸ ਸਮਰ ਬ੍ਰੇਕ ਲੈਂਦੇ ਨੇ ਅਤੇ ਫਿਰ ਕੰਮ ਕਰਦੇ ਨੇ ਕਿ ਸਮਰ ਦੇ ਵਿੱਚ ਕੰਮ ਕਰਕੇ ਪੈਸੇ ਜੋੜਾਂਗੇ ਅਤੇ ਫਿਰ ਜਦੋਂ ਫੀਸਾਂ ਵਗੈਰਾ ਦੇਣੀਆਂ ਨੇ ਅਤੇ ਹੋਰ ਖਰਚੇ ਨੇ ਕਿ ਉਹ ਫਿਰ ਉਹ ਕਰ ਸਕਾਂਗੇ। ਪਿਛਲੇ ਸਮੇਂ ਦੇ ਵਿੱਚ, ਪਿਛਲੇ ਸਾਲਾਂ ਦੌਰਾਨ ਸਮਰ ਜੋਬਸ ਦੀ ਸਥਿਤੀ ਬਹੁਤ ਮਾੜੀ ਸੀ। ਹਾਲਾਤ ਅਜੇ ਵੀ ਕੋਈ ਬਹੁਤੇ ਵਧੀਆ ਨਹੀਂ, ਅਤੇ ਇਹਦੇ ਵਿੱਚੋਂ ਇਹ ਵੀ ਨਾ ਭੁੱਲੀਏ ਕਿ ਫੀਫਾ ਵਰਲਡ ਕੱਪ ਦੇ ਜਿਹੜੇ ਮੈਚ ਪਿਛਲੇ ਮਹੀਨੇ ਤੋਂ ਅਤੇ ਇਸ ਮਹੀਨੇ ਦੇ ਕਹਿ ਲਓ ਪਿਛਲੇ ਹਫ਼ਤੇ ਤੱਕ ਉਹ ਮੈਚ ਹੋਏ ਨੇ, ਉਹਨਾਂ ਨੇ ਵੀ ਇਹ ਜਿਹੜੀ ਪਾਰਟ ਟਾਈਮ ਇੰਪਲੋਇਮੈਂਟ ਹੈ ਉਹਦੇ ਵਿੱਚ ਵਾਧੇ 'ਚ ਯੋਗਦਾਨ ਪਾਇਆ। ਪਰ ਐਗਰੀਕਲਚਰ ਸੈਕਟਰ ਹੋਵੇ, ਭਾਵੇਂ ਐਲਬਰਟਾ ਦੇ ਵਿੱਚ ਰੀਸੋਰਸ ਐਕਸਟ੍ਰੈਕਸ਼ਨ ਵਾਲਾ ਸੈਕਟਰ ਹੋਵੇ, ਉਹਦੇ ਵਿੱਚ ਵੀ ਜੋਬਸ ਘਟੀਆਂ ਨੇ। ਇਹ ਇੱਕ ਚਿੰਤਾਜਨਕ ਸਥਿਤੀ ਹੈ ਇਹ, ਕਿਉਂਕਿ ਜਿਹੜੀਆਂ ਸਥਾਈ ਇੰਪਲੋਇਮੈਂਟ ਵਾਲੀਆਂ ਚੀਜ਼ਾਂ, ਓਵਰਆਲ ਫੁੱਲ ਟਾਈਮ ਇੰਪਲੋਇਮੈਂਟ ਕੈਨੇਡਾ 'ਚ ਜੂਨ ਮਹੀਨੇ ਸਿਰਫ 60 ਜੋਬਸ ਦਾ ਵਾਧਾ ਹੋਇਆ, 60. ਜੇ ਬੀ ਸੀ ਦੀ ਗੱਲ ਕਰ ਲਈਏ, ਬੀ ਸੀ ਦੇ ਵਿੱਚ ਵੀ ਜਿਹੜੀ ਪ੍ਰੋਵਿੰਸ਼ੀਅਲ ਅਨਇੰਪਲੋਇਮੈਂਟ ਦੀ ਦਰ ਆ ਉਹਦੇ ਵਿੱਚ 0.3 ਪਰਸੈਂਟੇਜ ਪੁਆਇੰਟਸ ਦੀ ਗਿਰਾਵਟ ਆਈ ਹੈ। ਸੋ ਤਕਰੀਬਨ 6.5% 'ਤੇ ਇਸ ਵੇਲੇ ਬੇਰੁਜ਼ਗਾਰੀ ਦੀ ਦਰ ਸੂਬੇ ਭਰ ਦੇ ਵਿੱਚ ਆ। ਪਰ ਜੇ ਅਸੀਂ ਇਹਨੂੰ ਵੇਖਦੇ ਹਾਂ ਵੈਨਕੂਵਰ ਮੈਟਰੋਪੋਲੀਟਨ ਏਰੀਆ ਦੇ ਵਿੱਚ, ਇੱਥੇ ਬੇਰੁਜ਼ਗਾਰੀ ਦੀ ਦਰ 6.6% 'ਤੇ ਹੈ, ਜੋ ਕਿ ਪਿਛਲੇ ਸਾਲ ਦੇ ਨਾਲੋਂ 0.7 ਪਰਸੈਂਟੇਜ ਪੁਆਇੰਟਸ ਦਾ ਡਰੋਪ ਹੈ। ਹੁਣ ਇਹਦੇ 'ਚ ਇੱਕ ਫੈਕਟਰ ਦੇਖੋ, ਇਹ ਵੀ ਭੁੱਲਿਆ ਨਹੀਂ ਜਾ ਸਕਦਾ ਕਿ ਓਵਰਆਲ ਪਾਪੂਲੇਸ਼ਨ ਵੀ ਪਿਛਲੇ ਸਾਲ ਨਾਲੋਂ ਘੱਟ ਗਈ ਆ। ਲੋਕਾਂ ਦੀ ਗਿਣਤੀ ਜਿਹੜੀ ਆਬਾਦੀ ਆ ਉਹ ਨੰਬਰਸ ਵੀ ਇਸ ਗੱਲ ਨੂੰ ਤਸਦੀਕ ਕਰਦੇ ਨੇ ਕਿ ਜਿਹੜਾ ਪਹਿਲੇ ਕੁਆਟਰ ਰਿਹਾ ਸਾਲ ਦਾ, ਪਹਿਲੇ ਦੋ ਕੁਆਟਰਸ ਨੇ ਉਹਦੇ ਵਿੱਚ ਆਬਾਦੀ ਸ਼੍ਰਿੰਕ ਹੋਈ ਆ। ਪਹਿਲੇ ਕੁਆਟਰ ਦੇ ਪਿਛਲੇ ਸਾਲ ਦਾ ਲਾਸਟ ਕੁਆਟਰ ਅਤੇ ਇਸ ਸਾਲ ਦਾ ਪਹਿਲਾ ਕੁਆਟਰ, ਉਹ ਦੋ ਕੁਆਟਰ ਲਗਾਤਾਰ ਅਜਿਹੇ ਸੀ। ਉਹਦੇ ਵਿੱਚ ਆਫਕੋਰਸ ਇੱਕ ਪਹਿਲੂ ਇਹ ਵੀ ਹੋਏਗਾ ਕਿ ਜਿਨ੍ਹਾਂ ਦੇ ਕਈਆਂ ਦੇ ਵੀਜ਼ਾਜ਼ ਵਗੈਰਾ ਐਕਸਪਾਇਰ ਹੋ ਗਏ ਨੇ, ਸਾਡਾ ਸਿਸਟਮ ਉਹਨਾਂ ਨੂੰ ਅਕਾਊਂਟ ਇੱਦਾਂ ਕਰਦਾ ਵੀ ਜਿਹਦਾ ਵੀਜ਼ਾ ਐਕਸਪਾਇਰ ਹੋ ਗਿਆ ਉਹ ਚਲਾ ਗਿਆ, ਹੋ ਸਕਦਾ ਉਹ ਇੱਥੇ ਹੀ ਹੋਵੇ, ਅਤੇ ਹੋ ਸਕਦਾ ਜਿਹੜੀ ਉਹ ਜੋਬ ਕਰ ਰਿਹਾ ਹੋਵੇ ਹੁਣ ਉਹ ਕੈਸ਼ ਵਾਲਾ ਕੰਮ ਹੈ ਜਿਹੜਾ ਕਿ ਇਸ ਸਾਰੇ ਡੇਟਾ ਦੇ ਵਿੱਚ ਕੈਪਚਰ ਨਹੀਂ ਹੁੰਦਾ। ਪਰ ਆਬਾਦੀ ਦੇ ਵਿੱਚ ਆਈ ਗਿਰਾਵਟ, ਉਹ ਜਿਹੜੀ ਕਮੀ ਹੈ, ਉਹ ਵੀ ਇੱਕ ਰੀਜ਼ਨ ਹੈ ਕਿ ਬੀ ਸੀ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਦੀ ਦਰ ਹੈ ਉਹ ਘੱਟ ਗਈ ਆ, ਕਿਉਂਕਿ ਉਨੇ ਲੋਕ ਕੰਮ ਲੱਭਣ ਵਾਲੇ ਨਹੀਂ ਹੈਗੇ, ਕਿਉਂਕਿ ਉਨੇ ਲੋਕ ਹੁਣ ਮੌਜੂਦ ਹੀ ਨਹੀਂ ਹੈਗੇ, ਜਾਂ ਫਿਰ ਜੇ ਉਹ ਇੱਥੇ ਹੈਗੇ ਨੇ ਪਰ ਡੇਟਾ 'ਚ ਕੈਪਚਰ ਨਹੀਂ ਹੋ ਰਹੇ ਕਿਉਂਕਿ ਉਹਨਾਂ ਦੇ ਵੀਜ਼ਾਜ਼ ਐਕਸਪਾਇਰਡ ਨੇ, ਤਾਂ ਉਹ ਜਿਹੜਾ ਕੰਮ ਵੀ ਲੱਭ ਰਹੇ ਨੇ ਅੰਦਰ ਖਾਤੇ ਲੱਭ ਰਹੇ ਨੇ, ਅੰਡਰ ਦਾ ਰੇਡਾਰ ਲੱਭ ਰਹੇ ਨੇ। ਸੋ ਇਸ ਵੇਲੇ ਜਿਹੜੀ ਇੱਦਾਂ ਦੇ ਕੁਝ ਨੰਬਰਸ ਨੇ ਇਹ ਰਿਪੋਰਟ ਕੀਤੇ ਗਏ ਨੇ। ਐਵਰੇਜ ਆਵਰਲੀ ਵੇਜ ਦੇ ਵਿੱਚ ਪਿਛਲੇ ਸਾਲ ਦੀ ਜੂਨ ਦੇ ਨਾਲੋਂ ਇਸ ਸਾਲ ਦੀ ਜੂਨ ਦੇ ਵਿੱਚ 3.3% ਦਾ ਵਾਧਾ ਰਿਪੋਰਟ ਕੀਤਾ ਹੈ ਸਟੈਟਕੈਨ ਨੇ, ਅਤੇ ਉਹਨਾਂ ਦਾ ਕਹਿਣਾ ਹੈ ਕਿ ਐਵਰੇਜ ਆਵਰਲੀ ਵੇਜ ਵੱਧ ਕੇ $37.20 ਹੋ ਗਈ ਸੀ ਇਸ ਜੂਨ ਦੇ ਵਿੱਚ। ਦੈਟਸ ਦੀ ਐਵਰੇਜ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਧਨੋਵਾ ਕੰਸਟਰਕਸ਼ਨ ਵਾਲੇ। ਕਸਟਮ ਘਰ ਬਣਾਉਣ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਵਾ ਕੰਸਟਰਕਸ਼ਨ ਉਸਨੂੰ ਸਮਝਣਗੇ ਅਤੇ ਜਿਵੇਂ ਤੁਸੀਂ ਕਹੋਗੇ ਉੱਦਾਂ ਦਾ ਕਸਟਮ ਘਰ ਤੁਹਾਨੂੰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਹੁਣ ਮੰਨ ਲਓ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਘਰ ਦੇ ਵਿੱਚ ਮੇਨ ਫਲੋਰ 'ਤੇ ਮਾਸਟਰ ਬੈੱਡਰੂਮ ਹੋਵੇ, ਫੁੱਲ ਵਾਸ਼ਰੂਮ ਹੋਵੇ, ਜਾਂ ਤੁਹਾਡਾ ਵਿਜ਼ਨ ਇਹ ਹੈ ਕਿ ਪੈਟੀਓ ਇਸ ਹਿਸਾਬ ਦਾ ਹੋਣਾ ਚਾਹੀਦਾ, ਰੈਪ ਅਰਾਊਂਡ ਪੈਟੀਓ ਹੋਵੇ, ਸੋਹਣਾ ਲੱਗਦਾ, ਜਾਂ ਤੁਸੀਂ ਪੈਟੀਓ 'ਤੇ ਵੀ ਅੱਗੇ ਫਰਦਰ ਕੁਝ ਹੋਰ ਉਹਦੇ ਵਿੱਚ ਆਪਣੀ ਤਰਜੀਹਾਂ ਮੁਤਾਬਕ ਉਹਦੀ ਡਿਜ਼ਾਇਨਿੰਗ ਕਰਾਉਣੀ ਚਾਹੁੰਦੇ ਹੋ, ਜਾਂ ਫਿਰ ਕਈ ਵਾਰੀ ਹੁਣ ਕਈਆਂ ਨੂੰ ਇਹ ਵੀ ਹੁੰਦਾ ਵੀ ਯਾਰ ਕਿਸੇ ਵੀ ਕਮਰੇ ਦੇ ਨਾਲ ਨਾ ਕੋਮਨ ਵਾਸ਼ਰੂਮ ਨਹੀਂ ਚਾਹੀਦਾ, ਨਹੀਂ ਤਾਂ ਜਿਵੇਂ ਜੈਕ ਐਂਡ ਜੇਲ ਵਾਲੇ ਉਹ ਕਹਿੰਦੇ ਨਾ ਕੋਨਸੈਪਟ ਕਿ ਦੋ ਬੈੱਡਰੂਮਸ ਨੇ, ਉਹਨਾਂ ਦੇ ਵਿੱਚ ਇੱਕ ਕੋਮਨ ਵਾਸ਼ਰੂਮ ਹੈ। ਤੁਸੀਂ ਚਾਹੁੰਦੇ ਹੋ ਵੀ ਹਰ ਬੈੱਡਰੂਮ ਦੇ ਵਿੱਚ ਉਹਦੇ ਨਾਲ ਉਹਦਾ ਲਹਿਦਾ ਵਾਸ਼ਰੂਮ ਹੋਵੇ, ਸਪਾਈਸ ਕਿਚਨ ਖੁੱਲ੍ਹੀ ਡੁੱਲੀ ਹੋਵੇ, ਲਿਵਿੰਗ ਏਰੀਆ ਪਰਟੀਕੁਲਰ ਤਰੀਕੇ ਨਾਲ ਉਹਨੂੰ ਡਿਜ਼ਾਇਨ ਕੀਤਾ ਜਾਵੇ। ਸੋ ਤੁਹਾਡੀਆਂ ਸਾਰੀਆਂ ਤਰਜੀਹਾਂ ਨੂੰ ਸਮਝ ਕੇ ਤੁਹਾਨੂੰ ਵਧੀਆ ਘਰ ਬਣਾ ਕੇ ਦੇਣਗੇ ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਸਿੰਘ ਧਨੋਵਾ। ਫੋਨ ਨੰਬਰ 6046181471, 604-618-1471 ਧਨੋਵਾ ਕੰਸਟਰਕਸ਼ਨ ਵਾਲਿਆਂ ਦਾ ਫੋਨ ਨੰਬਰ ਹੈ। ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਲੋਅ ਕੋਸਟ ਆਪਸ਼ਨਸ ਬਾਰੇ ਦੱਸਣਗੇ, ਜੋ ਇਨ ਮੈਨੀ ਕੇਸਿਸ ਸਿਰਫ $2-3 ਪਰ ਡੇ 'ਚ ਤੁਹਾਨੂੰ ਵਧੀਆ ਕਵਰੇਜ ਪ੍ਰਦਾਨ ਕਰ ਦਿੰਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰੱਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੱਕ ਦਹਾਕੇ ਤੋਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਾਣਿਆ ਪਛਾਣਿਆ ਨਾਮ, ਅਮਰਿੰਦਰ ਨੱਡਾ। 604-363-2200, 604-363-2200, ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca, ਦੈਟਸ ਪਲੈਨ ਇੰਸ਼ੋਰੈਂਸ .ca। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ। ਇੱਕ ਮੈਸੇਜ ਹੈ ਕਿ ਅੱਛਾ, ਜਿਹੜਾ ਇੱਕ ਉਹ ਐਂਬਰ ਅਲਰਟ ਕਹਿੰਦੇ ਹੁਣੇ ਹੁਣੇ ਆਇਆ, ਉਹ ਕੱਲ੍ਹ ਦਾ ਜਿਹੜਾ ਚੱਲ ਰਿਹਾ ਨਾ ਜੀ, ਐਲਬਰਟਾ ਤੋਂ ਜਿਹੜਾ ਇੱਕ ਬੱਚੇ ਨੂੰ ਅਗਵਾਹ ਕੀਤੇ ਜਾਣ ਦੀ ਖਬਰ ਹੈ, 6 ਸਾਲਾਂ ਦਾ ਬੱਚਾ, ਮੇਲ ਚਾਈਲਡ ਲੈਨਕਾਈ ਮੋਰਿਸਨ, ਉਹ ਕਿਉਂਕਿ ਪਹਿਲਾਂ ਇਹ ਐਲਬਰਟਾ ਤੋਂ ਸ਼ੁਰੂ ਹੋਇਆ ਸੀ, ਐਂਬਰ ਅਲਰਟ ਇਹਨੂੰ ਐਕਸਪੈਂਡ ਕਰ ਦਿੱਤਾ ਗਿਆ ਬੀ ਸੀ ਦੇ ਵਿੱਚ। ਇਸ ਬੱਚੇ ਨੂੰ ਮੰਨਿਆ ਜਾ ਰਿਹਾ ਕਿ ਇਸਦੀ ਮਦਰ ਵੱਲੋਂ ਹੀ ਅਬਡਕਟ ਕੀਤਾ ਗਿਆ ਹੈ, ਅਤੇ ਲਾਸਟ ਲੋਕੇਸ਼ਨ ਦੇਖਿਆ ਗਿਆ ਸੀ ਕੱਲ੍ਹ ਬੀ ਸੀ ਦੇ ਫੋਰਟ ਸੇਂਟ ਜੌਨ ਦੇ ਇਲਾਕੇ ਵਿੱਚ ਅਰਾਊਂਡ 9:30। ਸੋ ਇਹ ਦੱਸਿਆ ਗਿਆ ਕਿ ਇਹ ਪੋਸੀਬਲੀ ਇੱਕ ਲਾਲ ਰੰਗ ਦੇ ਫੋਰਡ F-350 ਪਿਕਅਪ ਟਰੱਕ ਦੇ ਵਿੱਚ ਟਰੈਵਲ ਕਰ ਰਹੇ ਹੋ ਸਕਦੇ ਨੇ, ਜਿਸ ਦੀ ਕਿ ਲਾਈਸੈਂਸ ਪਲੇਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋ ਆਹ ਜਿਹੜੇ ਐਂਬਰ ਅਲਰਟਸ ਨੇ ਉਹ ਕਈਆਂ ਨੂੰ ਹੋ ਸਕਦਾ ਕਿ ਇਸ ਵੇਲੇ ਵੀ ਆ ਰਹੇ ਹੋਣ। ਥੈਂਕ ਯੂ ਫੋਰ ਲੈਟਿੰਗ ਅਸ ਨੋ ਅਬਾਊਟ ਦਿਸ ਸਨੀ ਜੀ, ਕਿਉਂਕਿ ਕੱਲ੍ਹ ਦੀ ਖਬਰ ਚੱਲ ਰਹੀ ਆ ਅਤੇ ਐਂਬਰ ਅਲਰਟ ਅੱਜ ਅਰਲੀ ਮੋਰਨਿੰਗ ਤੋਂ ਹੀ, ਆਈ ਥਿੰਕ ਲੇਟ ਲਾਸਟ ਨਾਈਟ ਤੋਂ ਬੀ ਸੀ ਦੇ ਵਿੱਚ ਐਕਸਪੈਂਡ ਕਰ ਦਿੱਤਾ ਗਿਆ ਸੀ। ਸਿਟੀ ਦੇ ਵਿੱਚ ਇਸ ਵੇਲੇ ਲੈਂਡ ਡੀਲਸ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਹੋਇਆ ਕਿ ਸਿਟੀ ਆਫ ਸਰੀ ਨੇ ਜਦੋਂ ਜ਼ਮੀਨਾਂ ਖਰੀਦੀਆਂ ਕਿ ਉਹਦੇ ਵਿੱਚ ਸੱਚਮੁੱਚ ਜ਼ਿਆਦਾ ਪੈਸੇ ਅਦਾ ਕੀਤੇ, ਉਹ ਤੁਸੀਂ ਗੱਲਾਂ ਪਿਛਲੇ ਦਿਨਾਂ ਤੋਂ ਸੁਣਦੇ ਆ ਰਹੇ ਹੋ। ਇਸ ਸਭ ਦੇ ਵਿੱਚ ਸਿਟੀ ਆਫ ਸਰੀ ਵੱਲੋਂ ਕੱਲ੍ਹ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ। ਉਸ ਪ੍ਰੈਸ ਰਿਲੀਜ਼ ਦੇ ਵਿੱਚ ਸਿਟੀ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਸਿਟੀ ਨੇ ਜਿਹੜੀਆਂ ਪ੍ਰੋਪਰਟੀਜ਼ ਐਕਵਾਇਰ ਕੀਤੀਆਂ ਨੇ, ਉਸ ਪ੍ਰੈਸ ਰਿਲੀਜ਼ ਦੇ ਵਿੱਚ ਕੁਝ ਐਗਜ਼ਾਮਪਲਸ ਸਿਟੀ ਨੇ ਸਾਂਝੇ ਕੀਤੇ ਨੇ, 12 ਪ੍ਰੋਪਰਟੀਜ਼ ਦਾ ਐਗਜ਼ਾਮਪਲ ਆ। ਅਤੇ ਉਹਨਾਂ ਨੇ ਕਿਹਾ ਕਿ ਇਸ ਇਹਨਾਂ ਪ੍ਰੋਪਰਟੀਜ਼ ਦੇ ਵਿੱਚ, ਇਹਨਾਂ ਐਕਵੀਜ਼ੀਸ਼ਨ ਦੇ ਵਿੱਚ ਸਿਟੀ ਨੇ ਆਪਣੀ ਡਿਊ ਡਿਲੀਜੈਂਸ ਰਾਹੀਂ 23,16,259 ਡੋਲਰ ਬਚਾਏ ਨੇ। ਸੋ ਮੋਰ ਦੈਨ 23 million ਡੋਲਰਸ ਦੀ ਕੋਸਟ ਅਵੋਇਡੈਂਸ ਹੋਈ ਹੈ। ਕੋਸਟ ਅਵੋਇਡੈਂਸ ਤੋਂ ਭਾਵ ਇਹ ਆ ਕਿ ਪ੍ਰੋਪਰਟੀ ਜਿੰਨੇ ਦੀ ਉਹਦੀ ਅਪਰੇਜ਼ਡ ਵੈਲਿਊ ਸੀ ਅਤੇ ਵਰਸਿਜ਼ ਉਹਦੀ ਜਿਹੜੀ ਪਰਚੇਜ਼ ਪ੍ਰਾਈਸ ਹੈ ਉਹ ਕਿੰਨੀ ਰਹੀ। ਸੋ ਜਿਹੜੀਆਂ ਉਹ ਕੁਝ ਐਗਜ਼ਾਮਪਲਸ ਨੇ, ਉਹ 12 ਪ੍ਰੋਪਰਟੀਜ਼ ਦੀ ਇੱਕ ਸੂਚੀ ਹੈ ਜਿਹੜੀ ਕਿ ਸਿਟੀ ਵੱਲੋਂ ਕੱਲ੍ਹ ਸਾਂਝੀ ਕੀਤੀ ਗਈ। ਨਾਲ ਹੀ ਸਿਟੀ ਨੇ ਆਪਣੀ ਰਿਲੀਜ਼ ਦੇ ਵਿੱਚ ਇਹ ਲਿਖਿਆ ਕਿ ਮਿਊਨਿਸਪਲ ਲੈਂਡ ਕਿਵੇਂ ਖਰੀਦਿਆ ਜਾਂਦਾ, ਕਿਵੇਂ ਉਹਨੂੰ ਇਵੈਲਿਊਏਟ ਕੀਤਾ ਜਾਂਦਾ, ਕਿਵੇਂ ਉਹਦੀ ਨੈਗੋਸੀਏਸ਼ਨ ਹੁੰਦੀ ਆ, ਕਿਵੇਂ ਉਹਦੀ ਅਪਰੂਵਲ ਹੁੰਦੀ ਆ, ਅਤੇ ਇਹਦੇ ਬਾਰੇ ਜਿਸ ਤਰ੍ਹਾਂ ਦੀ ਜਾਣਕਾਰੀ ਕੁਝ ਫੈਲਾਈ ਜਾ ਰਹੀ ਆ ਵੀ ਉਹਨੂੰ ਸਿਟੀ ਨੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਉਸ ਰਿਲੀਜ਼ ਦੇ ਵਿੱਚ ਲਿਖਿਆ ਕਿ ਸਿਟੀ ਵੱਲੋਂ ਇੰਡੀਪੈਂਡੈਂਟ ਅਪਰੇਜ਼ਲਸ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਕਿ ਜਿਹੜੀ ਮਾਰਕੀਟ ਵੈਲਿਊ ਹੈ ਉਹ ਐਸਟੈਬਲਿਸ਼ ਕੀਤੀ ਜਾ ਸਕੇ ਅਤੇ ਉਹਦੇ ਆਧਾਰ 'ਤੇ ਹੀ ਡਿਸੀਜਨ ਲਿਆ ਜਾਵੇ। ਫਿਰ ਜਿਹੜੀ ਉਹ ਮਾਰਕੀਟ ਵੈਲਿਊ ਆ ਉਸਨੂੰ ਇੱਕ ਬੈਂਚਮਾਰਕ ਵਜੋਂ ਯੂਜ਼ ਕੀਤਾ ਜਾਂਦਾ ਹੈ ਬਿਫੋਰ ਨੈਗੋਸ਼ੀਏਟਿੰਗ ਡਾਇਰੈਕਟਲੀ ਵਿਦ ਦ ਪ੍ਰੋਪਰਟੀ ਓਨਰਸ ਜਾਂ ਜਿਹੜੇ ਵੀ ਕੋਈ ਆਥੋਰਾਈਜ਼ਡ ਰੈਪ੍ਰਜੈਂਟੇਟਿਵਸ ਹੁੰਦੇ ਨੇ। ਇਹਦੇ ਵਿੱਚ ਕਈ ਜਿਹੜੇ ਡਿਪਾਰਟਮੈਂਟਸ ਨੇ ਸਿਟੀ ਦੇ ਉਹ ਇਨਵੋਲਵ ਹੁੰਦੇ ਨੇ, ਜਿਹਦੇ ਵਿੱਚ ਇਨਵਾਇਰਮੈਂਟਲ, ਇੰਜੀਨੀਅਰਿੰਗ, ਲੀਗਲ ਡਿਪਾਰਟਮੈਂਟ, ਫਾਈਨੈਂਸ਼ੀਅਲ ਟੀਮਸ, ਇਹ ਸਾਰੀਆਂ ਇਨਵੋਲਵ ਹੁੰਦੀਆਂ ਨੇ। ਐਂਡ ਅਲਟੀਮੇਟਲੀ ਕਾਉਂਸਲ ਵੱਲੋਂ ਜਦੋਂ ਮਾਨਤਾ ਦੇ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਹੀ ਕੋਈ ਵੀ ਜਿਹੜਾ ਜ਼ਮੀਨ, ਕੋਈ ਵੀ ਜ਼ਮੀਨ ਆ, ਕੋਈ ਵੀ ਪ੍ਰੋਪਰਟੀ ਆ ਉਹ ਐਕੁਆਇਰ ਕੀਤੀ ਜਾਂਦੀ ਆ। ਫਿਰ ਜਿਹੜੀ ਇੱਕ ਸਮਰੀ ਹੈਗੀ ਆ ਲੈਂਡ ਟ੍ਰਾਂਜੈਕਸ਼ਨਸ ਦੀ, ਜਿਹਦੇ ਵਿੱਚ ਕਿ ਅਪਰੇਜ਼ਡ ਵੈਲਿਊ ਕਿੰਨੀ ਸੀ, ਨੈਗੋਸ਼ੀਏਟਿਡ ਪ੍ਰਾਈਸ ਕਿੰਨੀ ਸੀ, ਅਪਰੇਜ਼ਲ ਫਰਮ ਕਿਹੜੀ ਸੀ, ਅਤੇ ਜਿਹੜੀ ਵੀ ਕੋਈ ਉਹ ਜ਼ਮੀਨਾਂ ਜਾਂ ਪ੍ਰੋਪਰਟੀਜ਼ ਐਕੁਆਇਰ ਕੀਤੀਆਂ ਗਈਆਂ ਉਹ ਕਿਹੜੇ ਪਰਪਸ ਵਾਸਤੇ ਐਕੁਆਇਰ ਕੀਤੀਆਂ ਗਈਆਂ ਸੀ, ਉਹਨਾਂ ਦਾ ਉਹਦੇ ਵਿੱਚ ਜ਼ਿਕਰ ਹੈ। ਸੋ ਉਹ 12 ਪ੍ਰੋਪਰਟੀਜ਼ ਦੀ ਸੂਚੀ ਆ, ਇਹ ਰਿਲੀਜ਼ ਕੱਲ੍ਹ ਸਿਟੀ ਵੱਲੋਂ ਭੇਜੀ ਜਾਂਦੀ ਆ। ਉਹ ਤੋਂ ਬਾਅਦ ਫਿਰ ਦੇਖੋ ਇਸ ਵੇਲੇ ਸਿਟੀ ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਨੇ ਅਕਤੂਬਰ 'ਚ, 6 ਸਲੇਟਾਂ ਨੇ ਟੋਟਲ। ਉਹਨਾਂ 6 ਦੇ ਵਿੱਚੋਂ ਇੱਕ ਸਲੇਟ ਹੈਗੀ ਹੈ ਸਰੀ ਨਾਓ ਦੀ ਸਲੇਟ। ਇਹਨਾਂ ਦੀ ਗੱਲ ਥੋੜ੍ਹੀ ਘੱਟ ਹੁੰਦੀ ਹੈ ਕਿਉਂਕਿ ਇਹਨਾਂ ਦੀ ਐਕਟੀਵਿਟੀ ਕਈ ਵਾਰ ਇੰਝ ਮਹਿਸੂਸ ਹੁੰਦਾ ਵੀ ਉੰਨੀ ਜ਼ਿਆਦਾ ਇਹ ਉੰਨੇ ਐਕਟਿਵ ਨਹੀਂ ਜਿੰਨੀਆਂ ਕੁਝ ਬਾਕੀ ਸਲੇਟਸ ਹੈਗੀਆਂ ਨੇ। ਪਰ ਇਹਨਾਂ ਨੇ ਇਹਨਾਂ ਦੇ ਮੇਅਰਲ ਕੈਂਡੀਡੇਟ ਨੇ ਟ੍ਰੋਏ ਵੈਨ ਵਲੀਟ, ਉਹ ਖੁਦ ਵੀ ਡਿਵੈਲਪਮੈਂਟ ਬੈਕਗਰਾਊਂਡ ਵਾਲੇ ਨੇ, ਬਿਲਡਰ ਨੇ। ਉਹਨਾਂ ਨੇ ਉਹਨਾਂ ਦੀ ਸਲੇਟ ਵੱਲੋਂ ਕੱਲ੍ਹ ਇੱਕ ਇਹ ਜਿਹੜੀ ਰਿਲੀਜ਼ ਆ ਉਹ ਕਾਫੀ ਸੋਸ਼ਲ ਮੀਡੀਆ 'ਤੇ ਵੀ ਫਲੋਟ ਹੋ ਰਹੀ ਆ, ਉਹ ਜਾਰੀ ਕੀਤੀ ਗਈ। ਉਹਨਾਂ ਨੇ ਇੱਕ ਹੋਰ ਪ੍ਰੋਪਰਟੀ ਦੇ ਉੱਪਰ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪ੍ਰੋਪਰਟੀ ਸੀ ਅਗਸਤ 2025 ਦੇ ਵਿੱਚ ਸਿਟੀ ਆਫ ਸਰੀ ਨੂੰ ਨੇ ਖਰੀਦੀ ਸੀ 8293 ਕਿੰਗ ਜੋਰਜ ਬੁਲਵਾਰਡ 'ਤੇ। ਹੁਣ ਇਸ ਪ੍ਰੋਪਰਟੀ ਦਾ ਐਡਰੈਸ ਹੈ 8291 ਕਿੰਗ ਜੋਰਜ ਬੁਲਵਾਰਡ ਐਂਡ 8288 135 ਏ ਸਟਰੀਟ। ਸੋ ਆਈ ਗੈਸ ਇਹਨੂੰ ਸਬ ਡਿਵਾਈਡ ਕੀਤਾ ਗਿਆ ਹੋਵੇਗਾ। ਇਹ ਜਿਹੜੀ ਜ਼ਮੀਨ ਆ ਇਸ ਰਿਲੀਜ਼ ਦੇ ਵਿੱਚ ਉਹਨਾਂ ਨੇ ਲਿਖਿਆ ਕਿ 0.86 ਏਕੜਸ ਹੈ। ਸੋ 1 acre ਤੋਂ ਵੀ ਘੱਟ ਹੈ ਇਹਦਾ ਸਾਈਜ਼, ਅਤੇ 10.9 million ਡੋਲਰ ਦੇ ਵਿੱਚ ਸਿਟੀ ਨੇ ਖਰੀਦੀ। ਸੋ ਜੇ ਤੁਸੀਂ ਇਹਨੂੰ ਦੇਖੋ ਵੀ ਪੂਰੇ ਏਕੜ ਦੀ ਕਿੰਨੀ ਪ੍ਰਾਈਸ ਬਣੀ, ਵੀ 12.5 million ਡੋਲਰ ਦਾ ਏਕੜ ਬਣਦਾ ਇਹ। ਸਰੀ ਨਾਓ ਸਲੇਟ ਜਿਹੜੀ ਕਿ ਟ੍ਰੋਏ ਵੈਨ ਵਲੀਟ ਵਾਲੀ ਸਲੇਟ ਆ, ਉਹਨਾਂ ਵੱਲੋਂ ਸਵਾਲ ਇਹ ਚੁੱਕਿਆ ਜਾ ਰਿਹਾ ਕਿ ਇੰਨੇ ਛੋਟੇ ਜਿਹੇ ਪਾਰਸਲ ਆਫ ਲੈਂਡ ਲਈ ਇੰਨੇ ਪੈਸੇ ਕਿਉਂ ਦਿੱਤੇ ਗਏ। ਫਿਰ ਉਹਨਾਂ ਨੇ ਆਪਣੀ ਰਿਲੀਜ਼ ਦੇ ਵਿੱਚ ਇਹ ਲਿਖਿਆ ਕਿ ਪਬਲਿਕ ਐਲੀਗੇਸ਼ਨਸ ਸਰਕੂਲੇਟ ਕਰ ਰਹੀਆਂ ਨੇ ਕਿ ਜੀ ਪੋਲੀਟੀਕਲੀ ਕਨੈਕਟਡ ਜਿਹੜੇ ਇੰਡੀਵਿਜੁਅਲਸ ਨੇ, ਜਿਹੜੇ ਕਿ ਮੇਅਰ ਦੇ ਦੋਸਤ ਜਾਂ ਕਾਉਂਸਲ ਨੇ, ਉਹ ਬੈਨੀਫਿਟ ਕਰ ਰਹੇ ਨੇ। ਹੁਣ ਦੇਖੋ ਜਿਹੜੀ ਇਹ ਗੱਲ ਆ ਕਿ ਪਬਲਿਕ ਐਲੀਗੇਸ਼ਨ ਸਰਕੂਲੇਟ ਕਰ ਰਹੀਆਂ, ਇਹਨੂੰ ਪਲੀਜ਼ ਓਬਜੈਕਟਿਵਲੀ ਸੁਣਿਓ। ਇੱਕ ਸਲੇਟ ਵੱਲੋਂ ਜਦੋਂ ਰਿਲੀਜ਼ ਜਾਰੀ ਕੀਤੀ ਜਾਂਦੀ ਆ ਉਹਦੇ ਵਿੱਚ ਤੁਸੀਂ ਹਵਾਲਾ ਕੀ ਦੇ ਰਹੇ ਹੋ? ਰੂਮਰਸ ਦਾ। ਉਹਦੇ ਵਿੱਚ ਹਵਾਲਾ ਦਿੱਤਾ ਜਾ ਰਿਹਾ ਕਿਹਦਾ? ਅਫਵਾਹਾਂ ਦਾ, ਕਿ ਪਬਲਿਕਲ ਜਿਹੜੀ ਪਬਲਿਕ ਐਲੀਗੇਸ਼ਨ ਦਾ ਸਰਕੂਲੇਟਿੰਗ, ਇਨ ਅਦਰ ਵਰਡਸ ਕਿ ਅਫਵਾਹਾਂ ਇਹ ਚੱਲ ਰਹੀਆਂ ਨੇ। ਸੋ ਇਹਨੂੰ ਜੇ ਕੋਈ ਇੱਦਾਂ ਪ੍ਰਜੈਂਟ ਕਰਦਾ ਨਾ ਕਿ ਟ੍ਰੋਏ ਵੈਨ ਵਲੀਟ ਨੇ ਇਹ ਕਹਿਤਾ ਕਿ ਜੀ ਮੇਅਰ ਜਾਂ ਕਾਉਂਸਲ ਜਾਂ ਉਹਨਾਂ ਨਾਲ ਜੁੜੇ ਬੰਦੇ ਕੋਈ ਬੈਨੀਫਿਟ ਲੈ ਰਹੇ ਨੇ, ਉਹਨਾਂ ਨੇ ਇਹ ਕਿਹਾ ਨਹੀਂ, ਹਵਾਲਾ ਉਹਨਾਂ ਨੇ ਅਫਵਾਹਾਂ ਦਾ ਹੀ ਦਿੱਤਾ। ਸੋ ਇਹ ਸਮਝਣੀ ਜ਼ਰੂਰੀ ਹੈ ਗੱਲ। ਫਿਰ ਉਹਨਾਂ ਨੇ ਇਹ ਲਿਖਿਆ ਵੀ ਸੀਰੀਅਸ ਐਲੀਗੇਸ਼ਨਸ ਨੇ, ਇਹਦੀ ਫੁੱਲ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਡਾਕੂਮੈਂਟ ਰਿਲੀਜ਼ ਕੀਤੇ ਜਾਣ। ਮੈਂ ਤੁਹਾਨੂੰ ਪਹਿਲਾਂ ਵੀ ਇਹ ਕਿਹਾ ਸੀ ਪਿਛਲੇ ਦਿਨਾਂ ਤੋਂ ਜਦੋਂ ਜਦੋਂ ਦੀ ਇਹ ਗੱਲ ਹੋ ਰਹੀ ਆ। ਜਿਹੜਾ ਇਹ ਪਰਟੀਕੁਲਰ ਅੱਛਾ ਜਿਹੜੀ ਜ਼ਮੀਨ ਹੈਗੀ ਆ ਜਿਹੜੀ ਇਹ 8291 ਕਿੰਗ ਜੋਰਜ ਵਾਲੀ, ਇਹ ਜ਼ਮੀਨ ਖਰੀਦੀ ਗਈ ਸੀ ਬੀ ਸੀ ਹਾਊਸਿੰਗ ਦੇ ਪ੍ਰੋਜੈਕਟ ਵਾਸਤੇ, ਅਤੇ ਜਿਹੜੇ ਪ੍ਰੋਜੈਕਟਸ ਨੇ ਇਹ ਬੀ ਸੀ ਹਾਊਸਿੰਗ ਨੇ ਅੱਗੇ ਇਹਨਾਂ ਨੂੰ ਡਿਫਰ ਕਰ ਦਿੱਤਾ, ਡਿਲੇ ਕਰਤਾ, ਸਿਟੀ ਨੂੰ ਮਾਰਚ 2026 ਦੇ ਵਿੱਚ ਨੋਟੀਫਾਈ ਕੀਤਾ, ਜਿਹੜੀ ਕੱਲ੍ਹ ਸਿਟੀ ਵੱਲੋਂ ਉਹ ਸੂਚੀ ਜਾਰੀ ਕੀਤੀ ਗਈ ਹੈ 12 ਪ੍ਰੋਪਰਟੀਜ਼ ਦੀ, ਉਹਦੇ ਵਿੱਚ ਇਹਦਾ ਵੀ ਜ਼ਿਕਰ ਆ। ਹੁਣ ਦੇਖੋ ਪ੍ਰੋਬਲਮ ਪਤਾ ਕਿੱਥੇ ਆਉਂਦੀ ਆ, ਇੰਨੀਆਂ ਵੱਖੋ ਵੱਖਰੀਆਂ ਡੀਲਸ ਨੂੰ ਲੈ ਕੇ ਦੋਸ਼, ਉਹਦੇ ਵਿੱਚ ਸਿਟੀ ਦੀ ਸਫਾਈ, ਉਹਦੇ ਵਿੱਚ ਵੱਖੋ ਵੱਖਰੇ ਜਿਹੜੇ ਵਿਅਕਤੀ ਨੇ, ਹਰ ਕੋਈ ਇਹਦੇ ਵਿੱਚ ਇੱਕ ਗੱਲ, ਇਹ ਆਈ ਥਿੰਕ ਇਹ ਮਿਸਪਲੇਸਡ ਕੰਕਲੂਜਨ ਨਹੀਂ ਆ। ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਪੱਖ ਨੂੰ ਪੇਸ਼ ਕਰਨ ਦੀ ਜਿਹੜੀ ਕਵਾਇਦ ਆ ਉਹ ਚੱਲ ਰਹੀ ਆ। ਕੁਝ ਚੀਜ਼ਾਂ ਇਹੋ ਜਿਹੀਆਂ ਕਿ ਉਹਨਾਂ ਨੂੰ ਹਾਈਲਾਈਟ ਕਰ ਦਿਉ ਜਿਹੜੀਆਂ ਕਿ ਸਾਡੇ ਪੱਖ ਦਾ ਬਚਾਅ ਕਰ ਸਕਦੀਆਂ ਨੇ, ਕੁਝ ਚੀਜ਼ਾਂ ਇਹੋ ਜਿਹੀਆਂ ਉਹਦਾ ਲੁਕੋ ਰੱਖ ਲਓ, ਅਤੇ ਜਿਹੜਾ ਭੰਬਲ ਭੂਸਾ ਉਹ ਹੋਰ ਵੱਧਦਾ ਜਾ ਰਿਹਾ, ਬਿਕੋਜ਼ ਦੇਰ ਆਰ ਸੋ ਮੈਨੀ ਡਿਫਰੈਂਟ ਐਂਗਲਸ ਜਿੱਥੋਂ ਇਹ ਜਾਣਕਾਰੀ ਲੋਕਾਂ ਤੱਕ ਆ ਰਹੀ ਆ। ਫਿਰ ਕਹਾਣੀ ਇੱਥੇ ਆ ਕੇ ਰੁਕਦੀ ਆ ਕਿ ਜਿਹੜਾ ਆਮ ਵੋਟਰ ਆ, ਹੁਣ ਉਹਦੇ ਕੋਲ ਇੰਨਾ ਟਾਈਮ ਨਹੀਂ, ਮੈਂ ਤੁਹਾਨੂੰ ਯਕੀਨ ਜਾਣਿਓ, ਸਾਡਾ ਤਾਂ ਫੁੱਲ ਟਾਈਮ ਕੰਮ ਹੈ ਇਹ, ਸਾਡੇ ਵਾਸਤੇ ਇਹ ਸਾਰੀ ਚੀਜ਼ਾਂ ਦਾ ਟਰੈਕ ਰੱਖਣਾ ਬੜਾ ਮੁਸ਼ਕਲ ਹੋ ਜਾਂਦਾ, ਸਾਰੇ ਪੁਆਇੰਟਸ ਨੂੰ ਕਨੈਕਟ ਕਰਕੇ ਇਸ ਗੱਲ ਦਾ ਕੋਈ ਪ੍ਰੋਪਰ ਤਸਵੀਰ ਬਣਾਉਣੀ ਮੁਸ਼ਕਲ ਹੋ ਜਾਂਦੀ ਹੈ ਵੀ ਸੱਚਮੁੱਚ ਰੀਅਲੀ ਹਕੀਕਤ ਹੈ ਕੀ। ਜਿਹੜੇ ਬੰਦੇ ਦਾ ਇਹ ਫੁੱਲ ਟਾਈਮ ਕੰਮ ਨਹੀਂ ਆ, ਉਹਦੇ ਵਾਸਤੇ ਸੋਚੋ ਜਿਹਨੇ ਫਿਰ ਅੱਗੇ ਵੋਟ ਪਾਉਣੀ ਆ, ਉਹਦੇ ਲਈ ਕਿੰਨਾ ਫਿਰ ਇਹ ਮੁਸ਼ਕਲ ਆ। ਹੁਣ ਇੱਥੇ ਮਨ ਦੇ ਵਿੱਚ ਸਵਾਲ ਆਉਂਦਾ ਵੀ ਜਿਹੜਾ ਸਿਟੀਜ਼ ਵਾਸਤੇ ਨਾ ਇੱਕ ਡੈਡੀਕੇਟਿਡ ਆਡੀਟਰ ਹੋਇਆ ਕਰਦਾ ਸੀ, 2012 ਦੇ ਵਿੱਚ ਇੱਕ ਅਜਿਹਾ ਦਫ਼ਤਰ ਲਾਂਚ ਕੀਤਾ ਗਿਆ ਸੀ, ਆਡੀਟਰ ਜਨਰਲ ਫੋਰ ਲੋਕਲ ਗਵਰਨਮੈਂਟ AGLG ਦਾ ਆਫਿਸ ਹੁੰਦਾ ਸੀ, ਜੋ ਕਿ 2021 ਦੇ ਵਿੱਚ ਜਿਹਨੂੰ ਬੰਦ ਕਰ ਦਿੱਤਾ ਗਿਆ ਸੀ। ਸੋ ਹੁਣ ਕੀ ਆ, ਜਿਹੜੀਆਂ ਸਿਟੀਜ਼ ਨੇ ਉਹ ਆਪੋ ਆਪਣੇ ਆਡਿਟ ਕਰਾ ਲੈਂਦੀਆਂ, ਉਹ ਹੁੰਦੇ ਕਹਿੰਦੇ ਆ ਵੀ ਅਸੀਂ ਇੰਡੀਪੈਂਡੈਂਟ ਆਡਿਟ ਕਰਾ ਰਹੇ ਹਾਂ, ਉਹ ਇੰਡੀਪੈਂਡੈਂਟ ਆਡਿਟ ਜਿੱਥੋਂ ਮਰਜ਼ੀ ਹੋਵੇ, ਇਕੱਲੀ ਸਿਟੀ ਦੀ ਗੱਲ ਨਹੀਂ, ਕਿਸੇ ਵੀ ਕੋਈ ਭਾਵੇਂ ਕਾਰਪੋਰੇਸ਼ਨ ਕਹੇ ਜੀ ਅਸੀਂ ਆਪਣਾ ਇੰਡੀਪੈਂਡੈਂਟ ਆਡਿਟ ਕਰਾ ਲਿਆ। ਇੰਡੀਪੈਂਡੈਂਟ ਆਡਿਟ ਜਦੋਂ ਹੋਣਾ, ਜਿਹੜੀ ਫਰਮ ਹਾਇਰ ਕਰ ਰਹੇ ਹੋ, ਹਾਇਰ ਤਾਂ ਤੁਸੀਂ ਕਰ ਰਹੇ ਹੋ ਨਾ, ਤੁਸੀਂ ਉਹਦੇ ਕਲਾਇੰਟ ਹੋ, ਐਂਡ ਆਫਕੋਰਸ ਉਸ ਫਰਮ ਦੀ ਆਪਣੀ ਸਾਖ ਵੀ ਦਾਅ 'ਤੇ ਹੁੰਦੀ ਹੈ, ਉਹਨੇ ਉਹਦੇ ਮੁਤਾਬਕ ਕੰਮ ਕਰਨਾ। ਪਰ ਜਿਹੜਾ ਇਹ ਪ੍ਰੋਵਿੰਸ਼ਲੀ ਇੱਕ ਦਫ਼ਤਰ ਨਿਯੁਕਤ ਹੋ ਚੁੱਕਾ ਸੀ 2012 'ਚ, ਉਦੋਂ BC ਲਿਬਰਲ ਦੀ ਸਰਕਾਰ ਸੀ, ਇਹਦੀ ਮਿਊਨਸਪੈਲਿਟੀਜ਼ ਵੱਲੋਂ ਮੁਖਾਲਫਤ ਬੜੀ ਕੀਤੀ ਗਈ ਸੀ। ਆਫਕੋਰਸ ਮੁਖਾਲਫਤ ਤਾਂ ਹੋਣੀ ਸੀ, ਕਿਉਂਕਿ ਇਹ ਇੱਕ ਅਜਿਹਾ ਆਡੀਟਰ ਜਨਰਲ ਦਾ ਦਫ਼ਤਰ ਸੀ ਜਿਹਦਾ ਹੈੱਡਕੁਆਰਟਰ ਭਾਵੇਂ ਸਰੀ ਸੀ ਵੈਸੇ, ਪਰ ਇਹ ਪੂਰੇ ਸੂਬੇ ਦੀਆਂ ਮਿਊਨਸਪੈਲਿਟੀਜ਼ ਦੇ ਖਰਚੇ ਵਗੈਰਾ ਉਹਨਾਂ ਦਾ ਆਡਿਟ ਕਰਦੇ ਸੀ, ਅਤੇ ਉਹਦੇ ਵਿੱਚ ਦੇਖਿਆ ਇਹ ਜਾਂਦਾ ਸੀ। ਕਿਉਂਕਿ ਹੁਣ ਦੇਖੋ ਕੀ ਆ, ਹੁਣ ਇਹ ਦੇਖਿਆ ਜਾਣਾ ਕਿ ਜੀ ਜਿਹੜੇ ਖਰਚੇ ਹੋਏ, ਕਿੰਨਾ ਖਰਚਾ ਹੋਇਆ, ਜਿੰਨੇ ਪੈਸੇ ਕਹੇ ਸੀ ਉਨੇ ਪੈਸੇ ਅੱਗੇ ਦਿੱਤੇ ਕਿ ਨਹੀਂ। ਆਡੀਟਰ ਜਨਰਲ ਜਿਹੜਾ ਲੋਕਲ ਗਵਰਨਮੈਂਟ ਵਾਲਾ ਸੀ, ਇਹਦੀ ਜ਼ਿੰਮੇਵਾਰੀ ਕੀ ਸੀ, ਇਹ ਦੇਖਣਾ ਵੀ ਜਿਹੜੇ ਪੈਸੇ ਖਰਚੇ ਗਏ ਨੇ ਉਹਦੇ ਵਿੱਚ ਕੋਈ ਵੇਸਟਫੁੱਲ ਐਕਸਪੈਂਡੀਚਰ ਤਾਂ ਨਹੀਂ ਆ। 2021 ਦੇ ਵਿੱਚ NDP ਸਰਕਾਰ ਵੱਲੋਂ ਜਿਹੜਾ ਦਫ਼ਤਰ ਆ ਬੰਦ ਕਰ ਦਿੱਤਾ ਜਾਂਦਾ, ਉਦੋਂ ਰੀਜ਼ਨ ਕੀ ਦਿੱਤਾ ਜਾਂਦਾ ਕਿ ਦੇਖੋ ਜੀ ਇਹਨਾਂ ਨੂੰ $5 million ਦੀ ਫੰਡਿੰਗ ਮਿਲੀ ਆ ਅਤੇ ਇਹ ਇੰਨੇ ਪੈਸੇ ਇਹਨਾਂ ਨੂੰ ਦਿੱਤੇ ਜਾਂਦੇ ਆ, ਪਰ ਜਿਹੜੀ ਇਹਨਾਂ ਨੇ ਰਿਪੋਰਟਾਂ ਵਗੈਰਾ ਜਨਰੇਟ ਕੀਤੀਆਂ ਉਹ ਕੋਈ ਬਹੁਤੀਆਂ ਹੈ ਨਹੀਂ ਖਾਸ। ਸੋ ਇਹਨਾਂ ਕੋਲ ਕੰਮ ਨਹੀਂ ਹੈ ਇੰਨਾ, ਕੰਮ ਘੱਟ ਆ ਅਤੇ ਇਹਨਾਂ ਦੀ ਫੰਡਿੰਗ ਜ਼ਿਆਦਾ ਹੈ, ਸੋ ਇਹ ਮਹਿੰਗਾ ਸੌਦਾ। ਇਸ ਆਫਿਸ ਦੀ AGLG ਦੇ ਦਫ਼ਤਰ ਦੀ ਮੁਖਾਲਫਤ ਇਸ ਕਰਕੇ ਵੀ ਹੁੰਦੀ ਸੀ ਕਿ ਜਿਹੜਾ ਇਹ ਆਫਿਸ ਆ, ਇਹਦੇ ਰਾਹੀਂ ਪ੍ਰੋਵਿੰਸ਼ੀਅਲ ਸਰਕਾਰ ਨੇ ਜਿਹੜੇ ਖਰਚੇ ਜਿਹੜੇ ਬਣਦੇ ਪ੍ਰੋਵਿੰਸ਼ੀਅਲ ਸਰਕਾਰ ਦੇ ਕਰਨੇ ਨੇ, ਪਰ ਉਹਨਾਂ ਨੇ ਆਫਲੋਡ ਕਰ ਦਿੱਤੇ ਨੇ ਕਿਸੇ ਇੱਕ ਜਾਂ ਹੋਰ ਤਰੀਕੇ ਨਾਲ ਮਿਊਨਿਸਪੈਲਿਟੀਜ਼ ਦੇ ਉੱਪਰ, ਵੀ ਉਹ ਇਹਦੇ ਵਿੱਚ ਕੈਪਚਰ ਨਹੀਂ ਹੋਣੇ। ਇਹਦੇ ਵਿੱਚ ਤਾਂ ਸਿਟੀਜ਼ ਦੇ ਸਿਰ ਦੋਸ਼ ਮੜ ਦਿੱਤਾ ਜਾਏਗਾ ਕਿ ਜੀ ਫਲਾਨਾ ਖਰਚਾ ਤੁਸੀਂ ਗਲਤ ਕਰਤਾ, ਜਦਕਿ ਜੇ ਸਿਟੀ ਇਹ ਕਹੇ ਵੀ ਆਹ ਖਰਚਾ ਤਾਂ ਅਸਲ ਦੇ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਦਾ ਕਰਨਾ ਬਣਦਾ ਸੀ, ਜੇ ਤੁਸੀਂ ਕਰ ਦਿੰਦੇ ਤਾਂ ਸਾਡੇ ਵਾਸਤੇ ਇਹ ਕੋਸਟ ਇੰਨੀ ਆਫਲੋਡ ਨਹੀਂ ਸੀ ਹੋਣੀ। ਸੋ ਇੱਕ ਇਹ ਵੀ ਇਹਦਾ ਪੁਸ਼ ਬੈਕ ਸੀ ਵੀ ਜਿਹੜਾ ਇਹ ਦਫ਼ਤਰ ਆ, ਵੀ ਇਹ ਕਿਤੇ ਇੱਦਾਂ ਨਾ ਹੋਵੇ ਵੀ ਸੂਬਾ ਸਰਕਾਰ ਦੇ ਪ੍ਰਭਾਵ ਦੇ ਵਿੱਚ ਆ ਕੇ ਜਿਹੜੀਆਂ ਜ਼ਿਆਦਾ ਗਲਤੀਆਂ ਨੇ ਉਹ ਮਿਊਨਿਸਪੈਲਿਟੀਜ਼ ਦੀਆਂ ਕੱਢਦਾ ਰਹੇ। ਸੋ ਪੁਸ਼ ਬੈਕ ਬਹੁਤ ਸੀ, ਪਰ ਇਸ ਦਫ਼ਤਰ ਦੇ ਕੰਮਕਾਜ ਕਰਨ ਦੇ ਤਰੀਕੇ ਨੂੰ ਇੰਪਰੂਵ ਕਰਨ ਦੀ ਥਾਂ 2021 ਦੇ ਵਿੱਚ NDP ਸਰਕਾਰ ਵੱਲੋਂ ਦਫ਼ਤਰ ਬੰਦ ਕਰ ਦਿੱਤਾ ਗਿਆ। ਉਦੋਂ ਵੀ ਜਿਹੜੇ ਕੁਝ ਟਰਾਂਸਪੇਰੈਂਸੀ ਐਡਵੋਕੇਟਸ ਨੇ ਇਸ ਗੱਲ ਦੀ ਮੁਖਾਲਫਤ ਕਰਦੇ ਸੀ ਕਿ ਇਹ ਦਫ਼ਤਰ ਰਹਿਣਾ ਚਾਹੀਦਾ, ਜੇ ਇਸ ਦਫ਼ਤਰ ਦੇ ਕੰਮਕਾਜ ਕਰਨ ਦੇ ਤਰੀਕੇ ਬਾਰੇ ਕੁਝ ਸਵਾਲ ਨੇ, ਕੁਝ ਕੰਸਰਨਸ ਨੇ, ਤਾਂ ਉਹਨਾਂ ਨੂੰ ਦਰੁਸਤ ਕਰੋ, ਦਫ਼ਤਰ ਨਾ ਬੰਦ ਕਰੋ, ਕਿਉਂਕਿ ਜਿਹੜਾ ਇੰਡੀਪੈਂਡੈਂਟ ਇਸ ਤਰ੍ਹਾਂ ਦੀ ਓਵਰਸਾਈਟ ਆ ਉਹ ਜ਼ਰੂਰੀ ਹੈ। ਐਂਡ ਆਹ ਜਿਹੜੇ ਐਗਜ਼ਾਮਪਲਸ ਨੇ ਇਸ ਗੱਲ ਦਾ ਸਿੱਧਾ ਸਿੱਧਾ ਪ੍ਰਮਾਣ ਨੇ ਕਿ ਜਿਹੜਾ ਉਹ ਆਡੀਟਰ ਜਨਰਲ ਫੋਰ ਲੋਕਲ ਗਵਰਨਮੈਂਟ ਦਾ ਦਫ਼ਤਰ ਸੀ, ਜੇ ਉਹ ਸਹੀ ਤਰੀਕੇ ਕੰਮ ਕਰੇ ਜਿਵੇਂ ਫੈਡਰਲ ਆਡੀਟਰ ਜਨਰਲ ਨੇ, ਸੂਬਿਆਂ ਦੇ ਵੀ ਆਡੀਟਰ ਜਨਰਲ ਹੈਗੇ ਨੇ, ਉਹ ਵੱਖੋ ਵੱਖਰੇ ਡਿਪਾਰਟਮੈਂਟਸ ਦਾ, ਵੱਖੋ ਵੱਖਰੇ ਕਾਰਜਾਂ ਦਾ ਉਹਨਾਂ ਦੀ ਅਸੈਸਮੈਂਟ ਕਰਕੇ ਆਪਣੀ ਰਿਪੋਰਟ ਜਾਰੀ ਕਰਦੇ ਆ। ਅਤੇ ਜਦੋਂ ਆਡੀਟਰ ਜਨਰਲ ਦੀ ਰਿਪੋਰਟ ਦੇ ਵਿੱਚ ਇਹ ਗੱਲ ਆ ਜਾਵੇ ਕਿ ਫਲਾਨੀ ਥਾਂ 'ਤੇ ਪੈਸਿਆਂ ਦੀ ਦੁਰਵਰਤੋਂ ਹੋਈ ਆ ਜਾਂ ਫਲਾਨੇ ਡਿਪਾਰਟਮੈਂਟ ਦੇ ਵਿੱਚ ਕੰਮ ਪ੍ਰੋਪਰਲੀ ਨਹੀਂ ਹੋਇਆ ਤਾਂ ਫਿਰ ਉਹ ਗੱਲ ਵਜ਼ਨ ਰੱਖਦੀ ਆ। ਐਗਜ਼ਾਮਪਲ ਆ, ਫੈਡਰਲ ਆਡੀਟਰ ਜਨਰਲ ਕੈਰਨ ਹੋਗਨ ਦੇ ਦਫ਼ਤਰ ਨੇ ਜਦੋਂ ਦੇਖਿਆ ਕਿ ਸੀ ਬੀ ਐੱਸ ਏ ਅਤੇ ਆਈ ਆਰ ਸੀ ਸੀ ਵਾਲਿਆਂ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਹੀ ਨਹੀਂ ਆ, ਜਦੋਂ ਉਹਨਾਂ ਨੇ ਇਹ ਨੰਬਰ ਕੱਢ ਕੇ ਸਾਹਮਣੇ ਰੱਖਤੇ ਆ ਕੁਝ ਮਹੀਨੇ ਪਹਿਲਾਂ ਦੀ ਰਿਪੋਰਟ ਦੇ ਵਿੱਚ ਕਿ ਕਿੰਨੇ ਵਿਅਕਤੀਆਂ ਨੂੰ ਡਿਪੋਰਟ ਕਰਨ ਦੇ ਆਰਡਰ ਹੋਏ ਸੀ ਪਰ ਉਹ ਮੁਲਕ ਛੱਡ ਕੇ ਗਏ ਹੀ ਨਹੀਂ, ਆਪਣੇ ਦਫ਼ਤਰ ਦੇ ਬੰਦੇ ਉਹਨਾਂ ਨੇ ਆਈ ਆਰ ਸੀ ਸੀ ਦੇ ਕੋਲ ਪਹਿਲਾਂ ਬਿਠਾਏ, ਫਿਰ ਉਹ ਡੇਟਾ ਮੈਚ ਕੀਤਾ ਸੀ ਬੀ ਐੱਸ ਏ ਨਾਲ, ਉਹਦੇ ਨਾਲ ਪੁਣਛਾਣ ਕਰਕੇ ਉਹਨਾਂ ਨੇ ਨੰਬਰ ਕੱਢ ਕੇ ਸਾਹਮਣੇ ਰੱਖਤੇ ਸੀ। ਉਹਨਾਂ ਨੇ ਇਹ ਤੱਕ ਦੱਸਤਾ ਸੀ ਕਿ ਜਿਹੜੇ ਵਿਅਕਤੀ ਪਹਿਲਾਂ ਕਿਸੇ ਨਾ ਕਿਸੇ ਸਮੱਸਿਆ ਦੇ ਕਰਕੇ ਫਲੈਗ ਹੋਏ ਸੀ, ਜਿਨ੍ਹਾਂ ਦਾ ਪਤਾ ਸੀ ਕਿ ਇਹਨਾਂ ਨੇ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਲੈਣ ਵਾਸਤੇ ਝੂਠੇ ਦਸਤਾਵੇਜ਼ ਲਾਏ ਸੀ, ਉਹਨਾਂ ਵਿੱਚੋਂ ਕਈ ਜਾਣੇ ਅੱਗੇ ਪਰਮਾਨੈਂਟ ਰੈਜੀਡੈਂਸੀ ਵੀ ਲੈ ਗਏ। ਹੁਣ ਜੇ ਆਈ ਆਰ ਸੀ ਸੀ ਵਾਲੇ ਜਾਂ ਸੀ ਬੀ ਐੱਸ ਏ ਵਾਲੇ ਕਹਿਣ ਕਿ ਜੀ ਅਸੀਂ ਤਾਂ ਆਪਣਾ ਇੰਡੀਪੈਂਡੈਂਟ ਆਡਿਟ ਕਰਾ ਲੈਂਦੇ ਹਾਂ ਥਰਡ ਪਾਰਟੀ ਤੋਂ, ਸਾਰਾ ਕੋਈ ਠੀਕ ਠਾਕ ਹੈ, ਨਥਿੰਗ ਟੂ ਸੀ ਹੀਅਰ, ਪਰ ਜਦੋਂ ਆਡੀਟਰ ਜਨਰਲ ਦੀ ਇਹ ਰਿਪੋਰਟ ਆਉਂਦੀ ਆ ਉਹ ਵਜ਼ਨ ਰੱਖਦੀ ਆ, ਉਹਦੇ ਵਿੱਚ ਟਰਾਂਸਪੇਰੈਂਸੀ ਬਿਹਤਰ ਹੁੰਦੀ ਹੈ, ਲੋਕਾਂ ਨੂੰ ਵੀ ਜਿਹੜੀ ਪ੍ਰੋਬਲਮ ਹੈਗੀ ਹੈ ਸਮੱਸਿਆ ਕਿੱਥੇ ਆ ਉਹਦੀ ਜੜ ਸਮਝ ਪੈਂਦੀ ਆ। ਆ ਸਾਰੀ ਜਿਹੜੀ ਕਵੈਦ ਹੈ ਇਹਦੇ ਵਿੱਚੋਂ ਟੇਕ ਅਵੇ ਮੇਨ ਤਾਂ ਇਹ ਲੱਗਦਾ ਕਿ ਜਿਹੜਾ ਉਹ ਏ ਜੀ ਐੱਲ ਜੀ ਦਾ ਦਫ਼ਤਰ ਆ ਉਹ ਦੁਬਾਰਾ ਸਥਾਪਿਤ ਹੋਣਾ ਚਾਹੀਦਾ, ਆਡੀਟਰ ਜਨਰਲ ਫੋਰ ਲੋਕਲ ਗਵਰਨਮੈਂਟਸ। ਅਤੇ ਜੇ 2012 ਤੋਂ ਲੈ ਕੇ 2021 ਤੱਕ ਉਸ ਦਫ਼ਤਰ ਦੀ ਕਾਰਗੁਜ਼ਾਰੀ ਦੇ ਵਿੱਚ ਕੁਝ ਖਾਮੀਆਂ ਸੀਗੀਆਂ ਉਹ ਖਾਮੀਆਂ ਦਰੁਸਤ ਕੀਤੀਆਂ ਜਾਣ ਤਾਂ ਕਿ ਇਸ ਤਰ੍ਹਾਂ ਦੇ ਭੰਬਲ ਭੂਸੇ ਤੋਂ ਬਚਿਆ ਜਾ ਸਕੇ। ਇਹਨਾਂ ਐਲੀਗੇਸ਼ਨਸ ਅਤੇ ਕਾਊਂਟਰ ਐਲੀਗੇਸ਼ਨਸ ਦਾ ਦੌਰ ਅਜੇ ਸ਼ੁਰੂ ਹੋਇਆ, ਅਜੇ ਤਾਂ ਇਲੈਕਸ਼ਨ ਅਕਤੂਬਰ 'ਚ ਆ। ਮੈਂ ਪਰਸੋਂ ਵੀ ਇਹ ਗੱਲ ਕੀਤੀ ਸੀ, ਅੱਜ ਇੱਕ ਵਾਰ ਫਿਰ ਕਹਿ ਦਿੰਦਾ ਵੀ ਸਰੀ ਦੇ ਵੋਟਰੋ ਤਿਆਰ ਰਹੋ ਹੋਰ ਜ਼ਿਆਦਾ ਕਨਫਿਊਜ਼ ਹੋਣ ਲਈ ਦੀ ਨਿਯੁਕਤੀ ਜਾਂ ਆਡੀਟਰ ਜਨਰਲ ਦਾ ਹੋਣਾ ਕਿੰਨਾ ਇੰਪੋਰਟੈਂਟ ਹੈ ਕਿ ਲੋਕਲ ਗਵਰਨਮੈਂਟਸ ਵਾਸਤੇ ਮਿਊਨਿਸਪੈਲਿਟੀਜ਼ ਦੇ ਖਰਚਿਆਂ ਦੀ ਪੁਣਛਾਣ ਕਰਨ ਲਈ ਆਡੀਟਰ ਜਨਰਲ ਦਾ ਦਫ਼ਤਰ 2021 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਆਡੀਟਰ ਜਨਰਲ ਦੇ ਕੀਤੇ ਕੰਮ ਦਾ ਇੰਪੈਕਟ ਕੀ ਹੁੰਦਾ ਉਹਦੀ ਇੱਕ ਮਿਸਾਲ ਕੱਲ੍ਹ ਕਿਊਬੈਕ ਦੇ ਵਿੱਚੋਂ ਵੀ ਸਾਹਮਣੇ ਆਈ ਆ। ਸਾਨੂੰ ਯਾਦ ਹੋਏਗਾ ਕੁਝ ਸਮੇਂ ਪਹਿਲਾਂ ਓਨਟੈਰੀਓ ਦੇ ਆਡੀਟਰ ਜਨਰਲ, ਜਿਹੜੀ ਉੱਥੇ ਦੀ ਸੂਬਾਈ ਆਡੀਟਰ ਜਨਰਲ ਨੇ, ਉਹਨਾਂ ਦੇ ਦਫ਼ਤਰ ਨੇ ਦੱਸਿਆ ਸੀ ਕਿ ਓਨਟੈਰੀਓ ਦੇ ਵਿੱਚ ਜਿਹੜੇ ਟਰੱਕਾਂ ਦੇ ਲਾਇਸੈਂਸ ਦੇਣ ਵਾਲਾ ਜਿਹੜਾ ਪੂਰਾ ਦਾ ਪੂਰਾ ਸਿਸਟਮ ਹੈ ਉਹਦੀ ਪ੍ਰੋਪਰ ਨਿਗਰਾਨੀ ਨਹੀਂ ਕੀਤੀ ਜਾ ਰਹੀ ਅਤੇ ਕਈ ਜਿਹੜੇ ਡਰਾਈਵਰ ਸੀਗੇ ਉਹਨਾਂ ਨੂੰ ਓਨਟੈਰੀਓ ਦੇ ਵਿੱਚ ਪ੍ਰੋਪਰ ਟ੍ਰੇਨਿੰਗ ਤੋਂ ਬਗੈਰ ਹੀ ਟਰੱਕ ਚਲਾਉਣ ਦਾ ਲਾਇਸੈਂਸ ਦਿੱਤਾ ਜਾ ਰਿਹਾ, ਉਹਨਾਂ ਨੇ ਇਹ ਗੱਲ ਫਲੈਗ ਕੀਤੀ। ਉਹ ਤੋਂ ਬਾਅਦ ਹੁਣ ਕਿਊਬੈਕ ਦੇ ਵਿੱਚ ਕੱਲ੍ਹ ਉਹਨਾਂ ਨੇ ਕੀ ਕੀਤਾ, ਹੁਣ ਤੱਕ ਕੀ ਹੁੰਦਾ ਰਿਹਾ ਕਿ ਜਿਹੜਾ ਵੀ ਕੋਈ ਓਨਟੈਰੀਓ ਤੋਂ ਲਾਇਸੈਂਸ ਲੈ ਕੇ ਕਿਊਬੈਕ ਜਾਂਦਾ ਜਾਂ ਕਿਤੋਂ ਵੀ ਜਾਂਦਾ ਉਹਦਾ ਲਾਇਸੈਂਸ ਸਿੱਧਾ ਕਨਵਰਟ ਹੋ ਜਾਂਦਾ, ਉਹਨੂੰ ਕਿਊਬੈਕ ਦਾ ਲਾਇਸੈਂਸ ਮਿਲ ਜਾਂਦਾ। ਉਹਨਾਂ ਨੇ ਹੁਣ ਇਹ ਰੂਲ ਲਾਗੂ ਕਰ ਦਿੱਤਾ ਟੈਂਪਰੇਰੀਲੀ, ਕਹਿੰਦੇ ਜਦੋਂ ਤੱਕ ਓਨਟੈਰੀਓ ਵਾਲੇ ਆਪਣਾ ਸਿਸਟਮ ਦਰੁਸਤ ਨਹੀਂ ਕਰ ਲੈਂਦੇ ਉਦੋਂ ਤੱਕ ਕੀ ਹੋਏਗਾ ਕਿ ਜਿਹੜਾ ਵੀ ਕੋਈ ਟਰੱਕ ਡਰਾਈਵਰ ਓਨਟੈਰੀਓ ਤੋਂ ਲਾਇਸੈਂਸ ਲੈ ਕੇ ਆਉਂਦਾ ਹੈ ਅਤੇ ਜੇ ਉਹਦੇ ਕੋਲ 2 ਸਾਲ ਤੋਂ ਘੱਟ ਦਾ ਐਕਸਪੀਰੀਅੰਸ ਆ ਅਤੇ ਜੇ ਉਹਨੇ ਕਿਊਬੈਕ ਦੇ ਵਿੱਚ ਆ ਕੇ ਆਪਣਾ ਲਾਇਸੈਂਸ ਕਨਵਰਟ ਕਰਵਾਉਣਾ ਹੈ ਅਤੇ ਉਹਨਾਂ ਨੂੰ ਪ੍ਰੈਕਟੀਕਲ ਟੈਸਟ ਦੇਣਾ ਪੈਣਾ, ਅਤੇ ਜੇ ਉਹ ਪ੍ਰੈਕਟੀਕਲ ਟੈਸਟ ਓਨਟੈਰੀਓ ਵਾਲਾ ਲਾਇਸੈਂਸ ਕਿਊਬੈਕ 'ਚ ਕਨਵਰਟ ਕਰਵਾਉਣ ਵੇਲੇ ਜੇ ਉਹ ਪ੍ਰੈਕਟੀਕਲ ਟੈਸਟ 'ਚ 2 ਵਾਰੀ ਫੇਲ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਮੈਂਡੇਟੋਰੀ ਕੰਪਲਸਰੀ ਪੂਰੀ ਟ੍ਰੇਨਿੰਗ ਹੈ ਕੰਪਲੀਟ, ਜੋ ਕਿਊਬੈਕ ਦੇ ਵਿੱਚ ਕਹਿ ਲਓ ਵੀ 0 ਤੋਂ ਲਾਇਸੈਂਸ ਲੈਣ ਦੇ ਆ ਪ੍ਰੋਸੈਸ ਸ਼ੁਰੂ ਕਰਨ ਵਾਲੀ ਗੱਲ ਆ, ਵੀ ਉਹਨਾਂ ਨੂੰ ਉਹ ਕਰਨਾ ਪੈਣਾ। ਰੀਜ਼ਨ ਇਹਦਾ ਕੀ ਆ ਕਿ ਪਿਛਲੇ ਸਮੇਂ ਦੇ ਵਿੱਚ ਕਿਊਬੈਕ ਦੇ ਵਿੱਚ ਵੀ ਅਜਿਹੇ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋਇਆ ਜਿਹਦੇ ਵਿੱਚ ਕੋਈ ਟਰੱਕ ਕਮਰਸ਼ੀਅਲ ਟਰੱਕ ਇਨਵੋਲਵ ਸੀ। ਸੋ ਉਹਨਾਂ ਦਾ ਜਿਹੜੀ ਕਿਊਬੈਕ ਦੀ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਵੱਲੋਂ ਇਸ ਚੀਜ਼ ਦਾ ਸਵਾਗਤ ਵੀ ਕੀਤਾ ਜਾ ਰਿਹਾ ਤਾਂ ਕਿ ਰੋਡ ਸੇਫਟੀ ਵੀ ਦੇ ਵਿੱਚ ਵਾਧਾ ਹੋ ਸਕੇ, ਜਿਹੜੇ ਕਮਰਸ਼ੀਅਲ ਡਰਾਈਵਰਸ ਨੇ ਜਿਹੜੇ ਕਿ ਬਹੁਤ ਹੈਵੀ ਇਕੁਇਪਮੈਂਟ ਵੱਡੇ ਟਰੱਕ ਜਿਹੜੇ ਓਪਰੇਟ ਕਰਦੇ ਨੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਹੋਣੀ ਚਾਹੀਦੀ ਆ। ਉਹਨਾਂ ਦਾ ਇਹ ਕਹਿਣਾ ਵੀ ਹਾਲ ਦੀ ਘੜੀ ਇਹ ਟੈਂਪਰੇਰੀ ਮੈਜਰ ਆ ਅਤੇ ਇਕੱਲੇ ਅਜੇ ਓਨਟੈਰੀਓ ਤੋਂ ਆਉਂਦੇ ਡਰਾਈਵਰਸ ਵਾਸਤੇ ਹੀ ਲਾਗੂ ਹੋਏਗਾ ਜਿਹੜੇ ਉੱਥੋਂ ਲਾਇਸੈਂਸ ਆਪਣਾ ਕਨਵਰਟ ਕਰਵਾਉਣਾ ਚਾਹੁੰਦੇ ਨੇ ਕਿਊਬੈਕ 'ਚ। ਪਰ ਨਾਲ ਹੀ ਉੱਥੇ ਦਵੇ ਸੁਰ 'ਚ ਗੱਲਾਂ ਇਹ ਵੀ ਹੋ ਰਹੀਆਂ ਨੇ ਕਿ ਇਸ ਤਰ੍ਹਾਂ ਦੀ ਲੈਜਿਸਲੇਸ਼ਨ ਉੱਥੋਂ ਦੀ ਸੂਬਾ ਸਰਕਾਰ ਲੈ ਕੇ ਆਵੇ ਕਿ ਜਿਹੜਾ ਕੋਈ ਕਿਸੇ ਵੀ ਸੂਬੇ ਤੋਂ ਭਾਵੇਂ ਲਾਇਸੈਂਸ ਲਿਆ ਰਿਹਾ ਹੋਵੇ, ਕਿਉਂਕਿ ਇਹ ਕੰਸਰਨਸ ਇਸ ਤਰ੍ਹਾਂ ਲਾਇਸੈਂਸ ਮਿਲਣ ਦੇ ਇਕੱਲੇ ਓਨਟੈਰੀਓ ਤੱਕ ਸੀਮਿਤ ਨਹੀਂ, ਕੁਝ ਹੋਰ ਸੂਬਿਆਂ ਦਾ ਨਾਂ ਵੀ ਉਹਦੇ ਵਿੱਚ ਆਉਂਦਾ ਵੀ ਇੱਦਾਂ ਦੀ ਕੋਈ ਲੈਜਿਸਲੇਸ਼ਨ ਹੋਵੇ। ਮੰਗਾਂ ਇਸ ਸਭ ਦੇ ਵਿਚਕਾਰ ਇਹ ਵੀ ਨੇ ਕਿ ਟਰੱਕਿੰਗ ਵੀ ਹੁਣ ਇੱਕ ਅਜਿਹੀ ਇੰਡਸਟਰੀ ਆ ਜਿਹਦੇ ਵਿੱਚ ਜਿਹੜੀ ਲਾਇਸੈਂਸਿੰਗ ਆ ਜਿਹੜਾ ਉਹਦਾ ਪੂਰਾ ਗਵਰਨੈਂਸ ਦਾ ਪ੍ਰੋਟੋਕੋਲ ਆ ਉਹ ਵੀ ਫੈਡਰਲ ਹੋਣਾ ਚਾਹੀਦਾ। ਲਾਇਸੈਂਸਿੰਗ ਆ ਜਿਹੜਾ ਉਹਦਾ ਪੂਰਾ ਗਵਰਨੈਂਸ ਦਾ ਪ੍ਰੋਟੋਕੋਲ ਆ ਉਹ ਵੀ ਫੈਡਰਲ ਹੋਣਾ ਚਾਹੀਦਾ। ਸੋ ਇਹ ਇੱਕ ਇਹ ਵੀ ਦੇਖੋ ਤਾਰ ਉਹੀ ਆਡੀਟਰ ਜਨਰਲ ਦੇ ਦਫ਼ਤਰ ਦੀ ਰਿਪੋਰਟ ਨਾਲ ਜੁੜਦੀ ਹੈ। ਦੈਟਸ ਦਾ ਰੀਜ਼ਨ ਆਮ ਮੈਂਸ਼ਨਿੰਗ ਦਿਸ ਕਿ ਓਨਟੈਰੀਓ ਦੇ ਆਡੀਟਰ ਜਨਰਲ ਨੇ ਕਿਹਾ ਕਿ ਸੂਬੇ ਦੇ ਵਿੱਚ ਟਰੱਕ ਲਾਈਸੈਂਸਿੰਗ ਦੀ ਜਿਹੜੀ ਪ੍ਰਣਾਲੀ ਆ ਉਹਦੇ ਵਿੱਚ ਕਰਪਸ਼ਨ ਆ ਚੁੱਕੀ ਆ, ਉਹਦੇ ਵਿੱਚ ਪੈਸੇ ਲੈ ਕੇ ਇੱਦਾਂ ਹੀ ਲਾਈਸੈਂਸ ਵੰਡੇ ਜਾ ਰਹੇ ਨੇ, ਕਈ ਵਾਰੀ ਪ੍ਰੋਪਰ ਬਗੈਰ ਟ੍ਰੇਨਿੰਗ ਤੋਂ ਹੀ ਲਾਈਸੈਂਸ ਦਿੱਤਾ ਜਾ ਰਿਹਾ, ਅਤੇ ਉਹ ਸਿਸਟਮ ਦਰੁਸਤ ਕੀਤਾ ਜਾਏ। ਅਤੇ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਕਿਊਬੈਕ ਨੇ ਡਿਸੀਜਨ ਲਿਆ ਅਤੇ ਤਬਦੀਲੀ ਕੀਤੀ ਆ। ਕਿਊਬੈਕ ਦੇ ਵਿੱਚ ਟਰੈਕਿੰਗ ਸੰਬੰਧੀ ਜੋ ਤਬਦੀਲੀਆਂ ਉਹਨਾਂ ਨੇ ਕੀਤੀਆਂ ਨੇ ਉਹਦੇ ਬਾਰੇ ਕੁਝ ਰਿਐਕਸ਼ਨ ਤੁਹਾਡਾ ਵਟਸਐਪ 'ਤੇ ਆ ਰਿਹਾ। ਇੱਕ ਤਾਂ ਮੈਂ ਕੁਇਕਲੀ ਦੱਸ ਦਵਾਂ ਕਿ ਤਬਦੀਲੀ ਹੈ ਕੀ। ਸੋ ਕਿਊਬੈਕ ਨੇ ਰੂਲ ਇਹ ਕਰਤਾ ਕਿ ਓਨਟੈਰੀਓ ਤੋਂ ਜੇ ਕਿਸੇ ਨੇ ਵੀ ਟਰੱਕ ਦਾ ਲਾਈਸੈਂਸ ਲਿਆ ਹੋਇਆ, ਜੇ ਉਹ ਵਿਅਕਤੀ 2 ਸਾਲਾਂ ਦਾ ਘੱਟ ਉਹਨੂੰ ਐਕਸਪੀਰੀਅੰਸ ਆ ਅਤੇ ਜੇ ਉਹ ਕਿਊਬੈਕ ਦੇ ਵਿੱਚ ਆ ਕੇ ਆਪਣਾ ਲਾਈਸੈਂਸ ਤਬਦੀਲ ਕਰਵਾਉਣਾ ਚਾਹੁੰਦਾ, ਉਹਨਾਂ ਨੂੰ ਇੱਕ ਪ੍ਰੈਕਟੀਕਲ ਐਗਜ਼ਾਮ ਦੇਣਾ ਪਏਗਾ। ਅਤੇ ਜੇ ਕਿਤੇ ਉਹ ਪ੍ਰੈਕਟੀਕਲ ਐਗਜ਼ਾਮ 'ਚ ਪਹਿਲੀ ਵਾਰ ਫੇਲ ਹੋ ਜਾਂਦੇ ਨੇ, ਇੱਕ ਮੌਕਾ ਹੋਰ ਮਿਲੇਗਾ, ਦੁਬਾਰਾ ਦੇ ਦਿਓ। ਜੇ ਦੂਜੀ ਵਾਰ ਵੀ ਫੇਲ ਹੋ ਗਏ, ਫਿਰ ਕਿਊਬੈਕ ਦੇ ਵਿੱਚ ਉਹਨਾਂ ਨੂੰ ਮੁੱਢ ਤੋਂ ਬਿਲਕੁਲ ਸਕਰੈਚ ਤੋਂ ਡਰਾਈਵਿੰਗ ਲਾਈਸੈਂਸ, ਜਿਹੜਾ ਕਮਰਸ਼ੀਅਲ ਲਾਈਸੈਂਸ ਆ ਕਲਾਸ 1 ਦਾ, ਉਹ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਪਏਗੀ। ਰੀਜ਼ਨ ਇਹਦੇ ਪਿੱਛੇ ਕੀ ਆ ਕਿ ਜਿਹੜੀ ਪਿਛਲੇ ਦਿਨੀ ਓਨਟੈਰੀਓ ਦੀ ਆਡੀਟਰ ਜਨਰਲ ਵੱਲੋਂ ਰਿਪੋਰਟ ਦਿੱਤੀ ਗਈ ਸੀ ਕਿ ਓਨਟੈਰੀਓ ਦੇ ਵਿੱਚ ਕਰਪਸ਼ਨ ਬਹੁਤ ਆ ਚੁੱਕੀ ਹੈ ਡਰਾਈਵਿੰਗ ਜਿਹੜੇ ਕਲਾਸ 1 ਦੇ ਲਾਈਸੈਂਸਿਸ ਨੇ ਉਹ ਪ੍ਰਦਾਨ ਕਰਨ ਦੀ ਪ੍ਰਣਾਲੀ ਦੇ ਵਿੱਚ, ਕਿ ਉਹਦੀ ਪ੍ਰੋਪਰ ਓਵਰਸਾਈਟ ਹੋਵੇ, ਕਿ ਬਗੈਰ ਪ੍ਰੋਪਰ ਟ੍ਰੇਨਿੰਗ ਦੇ ਲਾਈਸੈਂਸ ਵੰਡੇ ਜਾ ਰਹੇ ਨੇ। ਸੋ ਕਿਊਬੈਕ ਨੇ ਤਾਂ ਇਹ ਕਦਮ ਚੁੱਕ ਲਿਆ, ਕਈ ਸੁਣਨ ਵਾਲਿਆਂ ਦੇ ਮੈਸੇਜਿਸ ਨੇ, ਅਤੇ ਇਹ ਇੰਪੋਰਟੈਂਟ ਪਹਿਲੂ ਆ ਕਿ ਓਨਟੈਰੀਓ ਤੋਂ ਲਿਆ ਲਾਈਸੈਂਸ ਇੱਥੇ BC ਦੇ ਵਿੱਚ ਲਿਆ ਕੇ ਵੀ ਤਾਂ ਕਨਵਰਟ ਕੀਤਾ ਜਾ ਰਿਹਾ, ਉਹਨਾਂ ਦਾ ਕੀ। ਸੋ ਜੋ ਕਦਮ ਕਿਊਬੈਕ ਨੇ ਚੁੱਕਿਆ ਹੈ, ਇਹ ਕਦਮ ਬਾਕੀ ਸਰਕਾਰਾਂ ਨੂੰ ਵੀ ਚੁੱਕ ਲੈਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲਾਈਸੈਂਸਿਸ ਨੇ, ਜੇ ਕੋਈ ਪ੍ਰੋਪਰ ਟ੍ਰੇਨਿੰਗ ਤੋਂ ਬਗੈਰ ਇੱਥੇ ਟਰੱਕ ਚਲਾ ਰਿਹਾ, ਕਿਤੇ ਵੀ ਟਰੱਕ ਚਲਾ ਰਿਹਾ, ਤਾਂ ਉਹ ਆਪਣੇ ਵਾਸਤੇ ਤਾਂ ਖਤਰਾ ਪੈਦਾ ਕਰ ਹੀ ਰਿਹਾ ਹੈ, ਬਾਕੀ ਦੇ ਜਿਹੜੇ ਰੋਡ ਯੂਜ਼ਰਸ ਨੇ ਉਹਨਾਂ ਵਾਸਤੇ ਵੀ ਬਹੁਤ ਵੱਡਾ ਖਤਰਾ ਹੈ, ਡੇਂਜਰ ਹੈ। ਇੱਕ ਵਟਸਐਪ 'ਤੇ ਸੁਨੇਹਾ ਆਇਆ, ਉਹਨਾਂ ਨੇ ਜਿਹੜਾ ਐਗਜ਼ਾਮਪਲ ਦਿੱਤਾ ਉਹ ਖੈਰ ਟਰੱਕਿੰਗ ਨਾਲ ਰਿਲੇਟਡ ਤਾਂ ਨਹੀਂ ਆ, ਪਰ ਉਹਨਾਂ ਦੱਸਿਆ ਕਿ 2014 ਦੇ ਵਿੱਚ ਉਹਨਾਂ ਨੇ ਓਨਟੈਰੀਓ ਤੋਂ ਫੋਰਕਲਿਫਟ ਦਾ ਲਾਈਸੈਂਸ ਲਿਆ ਸੀ। ਕਹਿੰਦੇ ਪ੍ਰੋਪਰ ਟ੍ਰੇਨਿੰਗ ਕੋਈ ਵੀ ਨਹੀਂ ਦਿੱਤੀ ਮੈਨੂੰ, ਅਤੇ ਜਦੋਂ ਕਹਿੰਦੇ ਮੈਂ ਇਸ ਗੱਲ ਨੂੰ ਅਪੋਜ਼ ਕੀਤਾ ਤਾਂ ਜਿਹੜਾ ਉੱਥੇ ਟ੍ਰੇਨਰ ਸੀ ਕਹਿੰਦੇ ਮੇਰੇ ਨਾਲ ਬੜਾ ਐਗਰੈਸਿਵ ਹੋ ਗਿਆ, ਕਹਿੰਦੇ ਇਸ ਕਰਕੇ ਫੋਰਕਲਿਫਟ ਦਾ ਕੰਮ ਕਰਨ ਵਾਸਤੇ ਮੈਨੂੰ ਕਦੇ ਜਿਹੜਾ ਜੋ ਕੌਨਫੀਡੈਂਸ ਚਾਹੀਦਾ ਸੀ ਉਹ ਬਣ ਹੀ ਨਹੀਂ ਸਕਿਆ। ਇਹ ਗੱਲ ਤਾਂ ਫੋਰਕਲਿਫਟ ਦੀ ਆ, ਹੁਣ ਸੋਚੋ ਐਡਾ ਵੱਡਾ ਟਰੱਕ, ਹਾਈਵੇ ਟਰੱਕ, ਜਿਹੜਾ ਕਿ ਹਾਈਵੇਜ਼ ਦੇ ਉੱਪਰ ਹਾਈ ਸਪੀਡ ਦੇ ਉੱਪਰ ਜਿਹਨੇ ਇੰਨਾ ਲੋਡ ਲੈ ਕੇ ਜਾਣਾ, ਇਹ ਜਿਹੜਾ ਇਹ ਜਿਹੜੀ ਸਮੱਸਿਆ ਹੈ, ਦਿਸ ਇਜ਼ ਅ ਰੀਜ਼ਨ ਕਿ ਜਿਹੜੇ ਪੁਰਾਣੇ ਟਰੱਕਰ ਜਿਹੜੇ ਕੰਮ ਕਰਦੇ ਨੇ, ਜਿਨ੍ਹਾਂ ਨੇ ਕਿ ਪ੍ਰੋਪਰ ਪ੍ਰੋਟੋਕੋਲ ਨੂੰ ਫੋਲੋ ਕਰਕੇ ਲਾਈਸੈਂਸਿਸ ਆਪਣੇ ਅਕੁਆਇਰ ਕੀਤੇ ਨੇ, ਜਦੋਂ ਵੇਖਦੇ ਨੇ ਨਾ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਖਰਾਬਾ ਕਿਹੋ ਜਿਹਾ ਹੋ ਗਿਆ, ਤਾਂ ਉਹ ਬੜੇ ਹੈਰਾਨ ਪਰੇਸ਼ਾਨ ਹੁੰਦੇ ਨੇ। ਟਰੱਕਿੰਗ ਇੰਡਸਟਰੀ ਦੇ ਵਿੱਚ ਖਰਾਬਾ ਆਉਣ ਦਾ ਇੱਕ ਰੀਜ਼ਨ, ਇੱਕ ਤਾਂ ਆਹੀ ਆ ਕਿ ਜਿਹੜੀ ਲਾਈਸੈਂਸਿੰਗ ਵਾਲੀ ਪ੍ਰਣਾਲੀ ਉਹਦੇ ਵਿੱਚ ਕਿੰਨਾ ਸਾਰਾ ਕੁਝ ਲੈਕਸ ਹੋ ਗਿਆ। ਉਹ ਡਰਾਈਵਰ ਇੰਕ ਵਾਲੀ ਗੱਲ ਤੁਸੀਂ ਸੁਣੀ ਆ ਕਿ ਕੰਪਨੀ ਨੇ ਡਰਾਈਵਰ ਰੱਖਿਆ ਪਰ ਉਹਨੂੰ ਮੁਲਾਜ਼ਮ ਦੀ ਥਾਂ ਉਹਨੂੰ ਸ਼ੋਅ ਕਰ ਦਿੱਤਾ ਐਜ਼ ਅ ਕੰਟਰੈਕਟਰ, ਅਤੇ ਉਹਨੂੰ ਪ੍ਰੋਪਰ ਟ੍ਰੇਨਿੰਗ ਵੀ ਨਾ ਕੋਈ ਦਿੱਤੀ ਗਈ। ਸੋ ਟ੍ਰੇਨਿੰਗ ਦੀ ਵੀ ਪ੍ਰੋਬਲਮ ਦੋ ਪਾਸਿਓਂ ਆ ਨਾ, ਇੱਕ ਤਾਂ ਪਹਿਲਾਂ ਲਾਈਸੈਂਸ ਜਦੋਂ ਲਿਆ ਉਹ ਨਾ ਪ੍ਰੋਪਰ ਟ੍ਰੇਨਿੰਗ ਤੋਂ ਬਗੈਰ, ਉਹ ਜਿਵੇਂ ਓਨਟੈਰੀਓ 'ਚ ਲਾਈਸੈਂਸਿਸ ਫਲੈਗ ਹੋਏ ਨੇ, ਜਦੋਂ ਜਿਹੜੀ ਕੰਪਨੀ ਜੁਆਇਨ ਕੀਤੀ ਕੰਪਨੀ ਨੇ ਵੀ ਪ੍ਰੋਪਰ ਟ੍ਰੇਨਿੰਗ ਨਹੀਂ ਦਿੱਤੀ। ਜਿਹੜਾ ਕੋਈ ਨੌ ਸਿੱਖਿਆ ਡਰਾਈਵਰ ਆ, ਨਵਾਂ ਨਵਾਂ ਲਾਈਸੈਂਸ ਆ, ਉਹਨੂੰ ਟਰੱਕ ਦੇ ਉੱਪਰ ਲੋਡ ਨਾਲ ਉਹਨੂੰ ਚਾੜਤਾ ਵੀ ਚਲੋ ਜੀ ਚਲੋ ਲੌਂਗ ਰੂਟ 'ਤੇ। ਇਸੇ ਕਰਕੇ ਜਿਹੜੇ ਸੜਕ ਹਾਦਸੇ ਨੇ ਉਹ ਨੰਬਰ ਉਹਨਾਂ ਦੇ ਵਧੇ ਨੇ। ਇਸੇ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਆ ਉਹ ਆਪ ਬੜੇ ਪਰੇਸ਼ਾਨ ਆ ਇਸ ਗੱਲ ਤੋਂ ਵੀ ਇਹ ਬਣੀ ਕੀ ਜਾਂਦਾ। ਦੂਜੀ ਸਮੱਸਿਆ ਜਿਹੜੇ ਪਾਸਿਓਂ ਟਰੱਕਿੰਗ ਇੰਡਸਟਰੀ ਨੂੰ ਖੋਰਾ ਲੱਗਿਆ ਉਹ ਹੈ ਕਿ ਜਿਹੜੀ ਡਰੱਗ ਤਸਕਰੀ ਇਹਦੇ ਵਿੱਚ ਸ਼ਾਮਲ ਹੋ ਗਈ। ਹੁਣ ਆਹ ਦੇਖ ਲਓ ਓਪਰੇਸ਼ਨ ਹਾਰਡਬਾਲ ਦੇ ਵਿੱਚ ਕਿਹੋ ਜਿਹੀਆਂ ਗੱਲਾਂ ਕੀ ਕੁਝ ਸਾਹਮਣੇ ਆਇਆ, ਅਤੇ ਇਹ ਕੋਈ ਨਵੀਆਂ ਚੀਜ਼ਾਂ ਨਹੀਂ ਹੈਗੀਆਂ। ਇੱਕ ਆ ਖਬਰ ਤੁਸੀਂ ਨਿਊਜ਼ ਬੁਲੇਟਿਨ ਸੁਣ ਕੇ ਹਟਿਆ ਹੋਣੇ ਕਿ ਓਨਟੈਰੀਓ ਦੇ ਵਿੱਚ $7.5 million ਦੀ ਡਰੱਗ ਲੰਘਾਉਣ ਦੇ ਵਿੱਚ ਦੋਸ਼ੀ ਸਜ਼ਾ ਉਹਨੂੰ ਮਿਲਣੀ ਸੀ। ਵੇਖ ਲਿਆ 2021 ਦਾ ਮਾਮਲਾ ਸੀ, ਇਹ ਡਰੱਗ ਲੰਘਾਉਂਦਾ ਫੜਿਆ ਗਿਆ ਸੀ, ਸਜ਼ਾ ਉਹਨੂੰ ਮਿਲਣੀ ਸੀ 4 ਦਿਨ ਪਹਿਲਾਂ, ਐਂਕਲ ਬ੍ਰੇਸਲੈਟ ਕੱਟ ਕੇ ਅਗਲਾ ਫਰਾਰ ਹੋ ਗਿਆ। ਸੋ ਜਿਹੜੀ ਇਹ ਡਰੱਗ ਤਸਕਰੀ ਵਾਲੀ ਇਨਫਿਲਟਰੇਸ਼ਨ ਹੋ ਗਈ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹਦੇ ਨਾਲ ਹੋਇਆ ਕੀ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਵੱਲੋਂ ਕੰਮ ਇਹ ਕੀਤਾ ਜਾ ਰਿਹਾ ਸੀ ਕਿ ਜੀ ਕੰਮ ਉਹਨਾਂ ਦਾ ਮੇਨ ਡਰੱਗਜ਼ ਹੌਲ ਕਰਨ ਦਾ, ਬਾਕੀ ਦਾ ਲੋਡ ਉਹ ਸਸਤੇ ਭਾਅ 'ਤੇ ਭਾਵੇਂ ਚੱਕਦੇ ਰਹਿਣ, ਕਿਉਂਕਿ ਬਾਕੀ ਦਾ ਲੋਡ ਤਾਂ ਕਵਰ ਅਪ ਆ। ਕੰਪਨੀਆਂ ਨੇ ਡਰਾਈਵਰ ਇੰਕ ਦੇ ਆਧਾਰ 'ਤੇ ਜਿਹੜਾ ਮੁਲਾਜ਼ਮ ਸੀ ਉਹਨੂੰ ਰੱਖ ਲਿਆ ਐਜ਼ ਅ ਕੰਟਰੈਕਟਰ, ਉਹਨੂੰ ਪ੍ਰੋਪਰ ਬੈਨੀਫਿਟ ਨਾ ਦਿੱਤੇ, ਉੱਥੋਂ ਕੋਸਟ ਬਚੀ। LMIA ਵੇਚ ਵੇਚ ਕੇ ਕਿਵੇਂ ਡਰਾਈਵਰਾਂ ਨੂੰ ਟਰੱਕਾਂ ਦੇ ਉੱਪਰ ਚੜਾਇਆ ਉਹ ਵੀ ਕਹਾਣੀ ਕਿਸ ਤੋਂ ਲੁਕੀ ਨਹੀਂ ਆ। ਪਰ ਇਸ ਸਭ ਦੇ ਵਿੱਚ ਜਿਹੜੀ ਕੰਪਨੀ ਲੈਜੀਟੀਮੇਟ ਰੂਲ ਫੋਲੋ ਕਰਕੇ ਪ੍ਰੋਪਰ ਤਰੀਕੇ ਕੰਮ ਕਰ ਰਹੀ ਸੀ ਉਹ ਪਿਸ ਗਈ। ਕਿਉਂਕਿ ਉਹ ਕੰਪੀਟ ਕਰਨਾ ਉਹਦੇ ਲਈ ਮੁਸ਼ਕਲ ਹੋ ਗਿਆ। ਇਸੇ ਤਰ੍ਹਾਂ ਜਿਹੜੀ ਪੂਰੀਆਂ ਦੀਆਂ ਪੂਰੀਆਂ ਇੰਡਸਟਰੀ ਦੀ ਇੰਡਸਟਰੀ ਆ ਉਹ ਖਰਾਬ ਹੋਈ ਜਾਂਦੀ ਆ, ਉਹਦੇ ਵਿੱਚ ਅੱਗੇ ਤੋਂ ਅੱਗੇ ਹੋਰ ਸਮੱਸਿਆਵਾਂ ਵਧੀਆਂ ਜਾਂਦੀਆਂ ਨੇ, ਪਣਪਦੀਆਂ ਰਹਿੰਦੀਆਂ ਨੇ। ਬਾਕੀ ਜਿਹੜੇ ਇਹ ਓਪਰੇਸ਼ਨ ਹਾਰਡਬੋਲ ਨਾਲ ਸੰਬੰਧਿਤ ਇੱਕ ਅਪਡੇਟ ਇਹ ਵੀ ਹੈਗੀ ਆ ਕਿ ਇੱਕ ਤਾਂ ਜਿਹੜੇ ਇੱਥੋਂ ਤਿੰਨ ਬੰਦੇ ਫੜੇ ਗਏ ਨੇ, ਉਹਨਾਂ ਤਿੰਨਾਂ ਦੀ ਹੁਣ ਅਦਾਲਤ ਦੇ ਵਿੱਚ ਜਿਹੜੀ ਪੇਸ਼ੀ, ਰਵਿੰਦਰ ਢੰਡਾ, ਜਸਕਰਨ ਬਾਗੜੀ ਅਤੇ ਗੁਰਤੇਜ ਸਮਾਗ, ਉਹਦੇ ਉੱਪਰ ਪਬਲੀਕੇਸ਼ਨ ਬੈਨ ਲੱਗਿਆ ਹੋਇਆ। ਸੋ ਉੱਥੇ ਜਿਹੜੀ ਵੀ ਕੋਈ ਅਦਾਲਤ ਦੇ ਵਿੱਚ ਗੱਲਬਾਤ ਕੀ ਡਿਸਕਸ ਹੋ ਰਹੀ ਆ, ਕਿਹੋ ਜਿਹੇ ਤਰਕ, ਕਿਹੋ ਜਿਹੀਆਂ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ, ਉਹਦੀ ਰਿਪੋਰਟਿੰਗ ਨਹੀਂ ਕੀਤੀ ਜਾ ਸਕਦੀ ਅਦਾਲਤ ਵੱਲੋਂ, ਉਹਦੇ ਉੱਪਰ ਪਬਲੀਕੇਸ਼ਨ ਬੈਨ ਲਗਾ ਦਿੱਤਾ ਗਿਆ ਹੈ। ਪਰ ਜਿਹੜਾ ਓਪਰੇਸ਼ਨ ਹਾਰਡਬੋਲ ਤਹਿਤ FBI ਨੇ ਜਿਹੜੇ ਇੰਡਾਈਟਮੈਂਟਸ ਅਨਾਊਂਸ ਕੀਤੀਆਂ ਸੀ, ਉਹਦੇ ਵਿੱਚੋਂ ਦੇਖੋ ਇੱਥੋਂ BC 'ਚੋਂ ਤਿੰਨ ਬੰਦੇ ਅਜੇ ਅਰੈਸਟ ਹੋਏ ਆ, ਰਵਿੰਦਰ ਢੰਡਾ, ਜਸਕਰਨ ਬਾਗੜੀ ਅਤੇ ਗੁਰਤੇਜ ਸਮਾਗ। ਇੱਕ ਹੋਰ ਵਿਅਕਤੀ ਗੁਰਿੰਦਰ ਦਿਓ, ਜਿਹੜਾ ਕਿ ਵੁਲਫਪੈਕ ਗੈਂਗ ਦਾ ਐਸੋਸੀਏਟ ਆ, ਜਿਹਦੇ ਉੱਪਰ ਦੋਸ਼ ਇਹ ਲੱਗੇ ਨੇ ਕਿ ਉਹਨੇ ਭਗਵਾਨਪੁਰੀਆ ਗੈਂਗ ਦੇ ਵਾਸਤੇ ਡਰੱਗਸ ਦੀ ਤਸਕਰੀ ਕੀਤੀ ਸੀ। ਗੁਰਿੰਦਰ ਦਿਓ ਇਹਨੂੰ ਅਜੇ ਅਰੈਸਟ ਕੀਤਾ ਜਾਣਾ ਬਾਕੀ ਹੈ, ਇਜ਼ ਯੈਟ ਟੂ ਬੀ ਅਰੈਸਟਡ। ਵੈਸਟ ਵੈਨਕੂਵਰ ਦੇ ਵਿੱਚ ਇਹਦਾ ਘਰ ਆ, ਉੱਥੇ ਵੀ ਛਾਪੇਮਾਰੀ ਹੋਈ ਸੀ। $5.5 million ਉਸ ਘਰ ਦੀ ਵੈਲਿਊ ਹੈ। ਦੈਟ ਹੋਮ ਵਾਜ਼ ਆਲਸੋ ਰੇਡਿਡ। ਸਾਡੇ BC ਦੇ ਵਿੱਚ ਨਾ ਇੱਕ ਡਾਇਰੈਕਟਰ, ਇੱਕ ਦਫ਼ਤਰ ਹੈ, ਡਾਇਰੈਕਟਰ ਆਫ ਸਿਵਿਲ ਫੋਰਫੀਚਰ। ਪਿਛਲੇ ਸਾਲਾਂ ਦੌਰਾਨ NDP ਸਰਕਾਰ ਨੇ ਇੱਕ ਕੰਮ ਜਿਹੜਾ ਵਧੀਆ ਕੀਤਾ, ਇੱਕ ਐਕਟ ਦੇ ਵਿੱਚ ਤਬਦੀਲੀ ਕਰਕੇ ਸਿਵਿਲ ਫੋਰਫੀਚਰ ਐਕਟ ਲਿਆਂਦਾ ਗਿਆ ਕਿ ਜਿੱਥੇ ਕਿਤੇ ਵੀ ਕੋਈ ਅਜਿਹੀ ਪ੍ਰੋਪਰਟੀ ਹੈ, ਉਹ ਭਾਵੇਂ ਰੀਅਲ ਇਸਟੇਟ ਹੋਵੇ, ਉਹ ਭਾਵੇਂ ਮੰਨ ਲਓ ਕਿਸੇ ਦੀ ਮਹਿੰਗੀ ਘੜੀ ਹੋਵੇ, ਮਹਿੰਗੀਆਂ ਕਾਰਾਂ ਹੋਣ, ਕੋਈ ਵੀ ਪ੍ਰੋਪਰਟੀ ਆ, ਜਿਹਦੇ ਬਾਰੇ ਇਹ ਪ੍ਰੂਵ ਹੁੰਦਾ ਕਿ ਇਹ ਅਪਰਾਧਕ ਕਮਾਈ ਦੇ ਸਾਧਨਾਂ ਤੋਂ ਖਰੀਦੀ ਗਈ ਹੈ, ਕਿ ਇਹਦਾ ਜਿਹੜਾ ਸੋਰਸ ਆਫ ਇਨਕਮ ਹੈ ਉਹ ਲੈਜੀਟੀਮੇਟ ਨਹੀਂ ਹੈ, ਉਹ ਕੋਈ ਕ੍ਰਿਮੀਨਲ ਸੋਰਸ ਹੈ ਇਨਕਮ ਦਾ, ਤਾਂ ਉਸ ਪ੍ਰੋਪਰਟੀ ਨੂੰ ਜ਼ਬਤ ਕਰਨ ਵਾਸਤੇ ਜਿਹੜਾ ਡਾਇਰੈਕਟਰ ਆਫ ਸਿਵਿਲ ਫੋਰਫੀਚਰ ਹੈ ਸੂਬੇ ਦੇ ਵਿੱਚ, ਉਹ ਅਦਾਲਤ ਦੇ ਵਿੱਚ ਮੁਕੱਦਮਾ ਕਰ ਸਕਦਾ ਹੈ। ਅਤੇ ਅਜਿਹਾ ਮੁਕੱਦਮਾ BC ਦੇ ਡਾਇਰੈਕਟਰ ਆਫ ਸਿਵਿਲ ਫੋਰਫੀਚਰ ਵੱਲੋਂ ਕਰ ਦਿੱਤਾ ਗਿਆ ਹੈ। ਗੁਰਿੰਦਰ ਦਿਓ ਦੀਆਂ 3 ਪ੍ਰੋਪਰਟੀਜ਼ ਉਹਦੇ ਵਿੱਚ ਦੱਸੀਆਂ ਗਈਆਂ ਨੇ, ਜੋ ਕਿ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਗੁਰਿੰਦਰ ਦਿਓ ਉਹਨਾਂ ਨੂੰ ਓਨ ਕਰਦਾ ਸੀ। ਗੁਰਿੰਦਰ ਦਿਓ ਦੀ ਵਾਈਫ ਦਾ ਵੀ ਨਾਮ ਉਹਦੇ ਵਿੱਚ ਆਉਂਦਾ, ਸਿਸਟਰ ਅਤੇ ਬ੍ਰਦਰ ਇਨ ਲਾਅ ਦਾ ਨਾਮ ਵੀ ਆਉਂਦਾ ਹੈ। ਇਹ ਜਿਹੜੀਆਂ ਪ੍ਰੋਪਰਟੀਜ਼ ਨੇ 2030 ਵੈਸਟ ਡੀਨ ਕ੍ਰੈਸੈਂਟ, ਵੈਸਟ ਵੈਨਕੂਵਰ ਦੇ ਵਿੱਚ, 2 ਪ੍ਰੋਪਰਟੀ ਸਰੀ 'ਚ ਨੇ, 12645 26A Avenue ਅਤੇ ਇੱਕ 10087 59 Avenue। ਡਾਇਰੈਕਟਰ ਆਫ ਸਿਵਿਲ ਫੋਰਫੀਚਰ ਦਾ ਦਾਅਵਾ ਇਹ ਆ ਕਿ ਜਿਹੜੀਆਂ ਇਹ ਪ੍ਰੋਪਰਟੀਜ਼, ਜਿਨ੍ਹਾਂ ਦੀ ਟੋਟਲ ਵੈਲਿਊ $11 million ਬਣਦੀ ਆ, ਇਹ ਕ੍ਰਿਮੀਨਲ ਐਕਟੀਵਿਟੀ ਦੀ ਕਮਾਈ ਤੋਂ ਇਹ ਐਕੁਆਇਰ ਕੀਤੀਆਂ ਗਈਆਂ ਪ੍ਰੋਪਰਟੀਜ਼ ਨੇ। ਅਤੇ ਇਹ ਮੁਕੱਦਮਾ ਹੁਣ ਕਰ ਦਿੱਤਾ ਗਿਆ ਕਿ ਇਹਨਾਂ ਪ੍ਰੋਪਰਟੀਜ਼ ਨੂੰ ਜ਼ਬਤ ਕਰਨ ਦੀ ਇਜਾਜ਼ਤ ਸੂਬਾ ਸਰਕਾਰ ਨੂੰ ਦਿੱਤੀ ਜਾਵੇ। ਸੋ ਇਹ ਹੋਰ ਵੀ ਕਾਫੀ ਡਿਟੇਲਸ ਨੇ ਇਸ ਕੇਸ ਦੇ ਵਿੱਚ। ਇਹ ਤਾਂ ਜਦੋਂ FBI ਵਾਲੀ ਗੱਲ ਸਾਹਮਣੇ ਆਈ ਆ, ਉਦੋਂ ਵੀ ਇਹ ਗੱਲ ਪਤਾ ਲੱਗੀ ਸੀ ਕਿ ਗੁਰਿੰਦਰ ਦਿਓ ਦੇ ਇੱਕ ਭਰਾ ਨੂੰ ਪਿਛਲੇ ਸਾਲਾਂ ਦੌਰਾਨ, ਉਹ ਵੀ ਕਿਉਂ ਗੈਂਗ ਮੈਂਬਰ ਸੀ, ਉਸਦਾ ਕਤਲ ਹੋਇਆ ਸੀ। ਅਤੇ ਕੁਝ ਸਾਲ ਪਹਿਲਾਂ ਤੁਹਾਨੂੰ ਯਾਦ ਹੋਏਗਾ, 2021 ਦੀ ਗੱਲ ਆ ਆਈ ਬਿਲੀਵ, ਜਦੋਂ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਇੱਕ ਸੂਚੀ ਜਾਰੀ ਕੀਤੀ ਸੀ ਅਜਿਹੇ ਗੈਂਗਸਟਰਸ ਦੀ, ਕਿ ਜਿਨ੍ਹਾਂ ਤੋਂ ਡਿਸਟੈਂਸ ਬਣਾ ਕੇ ਰੱਖੋ, ਕਿ ਜੇ ਤੁਸੀਂ ਇਹਨਾਂ ਦੇ ਨੇੜੇ ਹੋਏ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ। ਉਹਦੇ ਵਿੱਚ ਗੁਰਿੰਦਰ ਦਿਓ ਅਤੇ ਇਸ ਦੇ ਭਰਾ ਜਿਹਦਾ ਹੁਣ ਕਤਲ ਹੋ ਚੁੱਕਾ, ਉਹਨਾਂ ਦੀਆਂ ਤਸਵੀਰਾਂ ਵੀ ਸ਼ਾਮਿਲ ਸਨ। ਅਤੇ ਗੁਰਿੰਦਰ, ਇਸ ਦਿਓ ਪਰਿਵਾਰ ਦੇ ਹੀ ਇੱਕ ਬਜ਼ੁਰਗ ਪਰਮਿੰਦਰ ਦਿਓ, ਉਹਨਾਂ ਦੇ ਖਿਲਾਫ 2015 ਦੇ ਵਿੱਚ ਇੰਟਰਪੋਲ ਦਾ ਰੈੱਡ ਨੋਟਿਸ ਵੀ ਜਾਰੀ ਹੋਇਆ ਸੀ। ਦੋਸ਼ ਸਨ ਇੰਡੀਆ ਦੇ ਵਿੱਚ ਡਰੱਗ ਟ੍ਰੈਫਿਕਿੰਗ ਦੇ, ਜਿਨ੍ਹਾਂ ਨੂੰ ਕਿ ਪਰਮਿੰਦਰ ਦਿਓ ਵੱਲੋਂ ਡਿਨਾਈ ਕੀਤਾ ਗਿਆ। ਅਤੇ ਉਸ ਮਾਮਲੇ ਦੇ ਵਿੱਚ ਕੋਈ ਐਕਸਟ੍ਰਾਡੀਸ਼ਨ ਵਾਲੀ ਜਿਹੜੀ ਪ੍ਰੋਸੈਸ ਸੀ, ਕੋਈ ਕਾਰਵਾਈ ਸੀ, ਉਹ ਵੀ ਨਹੀਂ ਸੀ ਚੱਲੀ। ਸੋ ਇੱਧਰਲੇ ਪਾਸਿਓਂ ਇੱਕ ਇਹ ਵੀ ਅਪਡੇਟ ਆ। ਅਸੀਂ ਪਰਸੋਂ ਵੀ ਗੱਲ ਇਹ ਕਰਦੇ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਕੋਈ ਵੀ ਜਿਹੜੇ ਹੁਣ ਵਿਅਕਤੀ ਆਹ ਰਾਊਂਡ ਅਪ ਹੋਏ ਨੇ, ਇਨਵੈਸਟੀਗੇਸ਼ਨ ਅਜੇ ਹੋਰ ਵੀ ਚੱਲ ਰਹੀਆਂ ਨੇ, ਇਹਦੇ ਵਿੱਚੋਂ ਅਜੇ ਹੋਰ ਵੀ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਆ। ਪਰ ਜਿਹੜਾ ਆਹ ਵਾਲਾ ਪਹਿਲੂ ਆ ਨਾ, ਪਰਸੋਂ ਹੀ ਮੈਂ ਉਦੋਂ ਗੱਲ ਕੀਤੀ ਸੀ, ਤੁਹਾਨੂੰ ਯਾਦ ਹੋਏਗਾ, ਜਦੋਂ ਪਬਲਿਕ ਸੇਫਟੀ ਮਿਨਿਸਟਰ ਨਾਲ ਗੱਲ ਕਰਨ ਤੋਂ ਬਾਅਦ, ਕਿ ਜਿਹੜੇ ਵਿਅਕਤੀ ਫੜੇ ਗਏ, ਜਿਹੜੇ FBI ਦੀ ਇਨਵੈਸਟੀਗੇਸ਼ਨ ਦੇ ਵਿੱਚ ਸਿੱਧੇ ਸਿੱਧੇ ਤੌਰ 'ਤੇ ਜਿਹਨਾਂ ਦਾ ਨਾਮ ਆ ਗਿਆ, ਉਹ ਤਾਂ ਇੱਕ ਪਾਸਾ ਹੈ। ਪਰ ਜੇ ਇਹ ਪਤਾ ਹੁਣ ਹੈ ਕਿ ਉਹ ਸੈਂਕੜੇ ਕਿਲੋਗ੍ਰਾਮ ਡਰੱਗ ਹਰ ਹਫ਼ਤੇ, ਹਰ ਮਹੀਨੇ, ਹਰ ਸਾਲ ਨਹੀਂ, ਹਰ ਹਫ਼ਤੇ ਔਨ ਐਵਰੇਜ ਬਾਰਡਰ ਤੋਂ ਟਪਾ ਰਹੇ ਸੀ, ਤਾਂ ਜਿਹੜੇ ਉਹ ਪੈਸੇ ਨੇ ਉਹ ਅੱਗੇ ਕਿੱਥੇ ਲੱਗੇ ਨੇ? ਉਹ ਜਿਹੜੀਆਂ ਪ੍ਰੋਸੀਡਸ ਆਫ ਕ੍ਰਾਈਮ ਨੇ ਉਹ ਕਿੱਥੇ ਕਿੱਥੇ, ਕਿਹੜੇ ਕਿਹੜੇ ਪਾਸੇ ਉਹਨਾਂ ਨੂੰ ਵਰਤਿਆ ਗਿਆ ਹੈ? ਜਿਵੇਂ ਡਾਇਰੈਕਟਰ ਆਫ ਸਿਵਿਲ ਫੋਰਫੀਚਰ ਨੇ ਗੁਰਿੰਦਰ ਦਿਓ ਦੇ ਖਿਲਾਫ ਹੁਣ ਅਦਾਲਤ ਦੇ ਵਿੱਚ ਮੁਕੱਦਮਾ ਕਰ ਦਿੱਤਾ ਆਹ ਤਿੰਨ ਪ੍ਰੋਪਰਟੀਜ਼ ਜ਼ਬਤ ਕਰਨ ਵਾਸਤੇ, ਕਿਉਂਕਿ ਇਹ ਪ੍ਰੋਸੀਡਸ ਆਫ ਕ੍ਰਾਈਮ ਨਾਲ ਐਕਵਾਇਰ ਕੀਤੀਆਂ ਗਈਆਂ ਪ੍ਰੋਪਰਟੀਜ਼ ਨੇ, ਤਾਂ ਉਹਨਾਂ ਪ੍ਰੋਸੀਡਸ ਆਫ ਕ੍ਰਾਈਮ ਰਾਹੀਂ ਬਾਕੀ ਜਣਿਆਂ ਨੇ ਉਹ ਪੈਸੇ ਕਿੱਥੇ ਕਿੱਥੇ ਲਾਏ ਨੇ, ਕਿਹੜੀ ਕਿਹੜੇ ਥਾਂ 'ਤੇ ਕਿਵੇਂ ਕਿਵੇਂ ਉਹਨਾਂ ਨੂੰ ਵਰਤਿਆ ਗਿਆ ਹੈ। ਇਹ ਵੀ ਇੱਕ ਬਹੁਤ ਲੰਬੀ ਲੜੀ ਬਣੇਗੀ। ਅਜੇ ਤਾਂ ਅਮਰੀਕਾ ਵਾਲਿਆਂ ਦੀ ਜਿਹੜੀ ਇਨਵੈਸਟੀਗੇਸ਼ਨ ਆ, ਜਿਹਦੇ ਵਿੱਚ RCMP ਅਤੇ LA ਦਾ ਪੁਲਿਸ ਡਿਪਾਰਟਮੈਂਟ ਭੂਮਿਕਾ ਨਿਭਾ ਰਿਹਾ, ਅਜੇ ਤਾਂ ਉਹ ਆਪਣਾ ਕੰਮ ਕਰਨ 'ਤੇ ਲੱਗੇ ਆ। ਦੇਖੋ ਉਹਦੇ ਵਿੱਚੋਂ ਹੋਰ ਕੀ ਕੁਝ ਨਿਕਲਦਾ। ਹਾਲੇ ਹੋਰ ਦੱਸਿਆ ਜਾ ਰਿਹਾ, ਕਿਹਾ ਜਾਂਦਾ ਕਿ ਕਈ ਹੋਰ ਨਾਮ ਨੇ ਜਿਹੜੇ ਸਾਹਮਣੇ ਆ ਸਕਦੇ ਨੇ, ਇਮਰਜ ਹੋ ਸਕਦੇ ਨੇ। ਸੋ ਲੈਟਸ ਵੇਟ ਐਂਡ ਵਾਚ। ਤੁਸੀਂ ਸੁਣ ਰਹੇ ਹੋ ਕਨੈਕਟ FM 91.5। ਨੈਵ ਵਿੰਡੋਜ਼ ਐਂਡ ਡੋਰਸ ਵਾਲੇ ਸੂਚਨਾ ਦੇ ਰਹੇ ਨੇ, ਬਿਲਡਰ ਜਾਂ ਕੰਟਰੈਕਟਰ ਹੋ ਜਾਂ ਫਿਰ ਹੋਮ ਓਨਰ, ਡੋਰਸ ਅਤੇ ਵਿੰਡੋਜ਼ ਲਈ ਭਰੋਸਾ ਕਰੋ ਨੈਵ ਵਿੰਡੋਜ਼ ਐਂਡ ਡੋਰਸ ਲਿਮਿਟਡ 'ਤੇ। ਹਰ ਛੋਟੇ ਵੱਡੇ ਪ੍ਰੋਜੈਕਟ ਲਈ ਐਡਵਾਂਸਡ ਵਾਈਨਲ ਵਿੰਡੋਜ਼ ਇਨ ਹਾਊਸ ਮੈਨੂਫੈਕਚਰ ਕਰਦੇ ਨੇ। ਨੈਵ ਵਿੰਡੋਜ਼ ਫੁੱਲ ਟਾਈਮ ਸੇਲਸ ਪਰਸਨ ਹਾਇਰ ਕਰ ਰਹੇ ਨੇ, ਵਧੀਆ ਤਨਖਾਹ, ਸੈਲਰੀ ਪਲੱਸ ਕਮਿਸ਼ਨ ਦੇ ਨਾਲ ਕੰਪਨੀ ਵੱਲੋਂ ਫੋਨ ਅਤੇ ਕਾਰ ਵੀ ਪ੍ਰੋਵਾਈਡ ਕੀਤੀ ਜਾਏਗੀ। ਕਲਾਸ 5 ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਆ। ਨੈਵ ਵਿੰਡੋਜ਼ ਐਂਡ ਡੋਰਸ ਲਿਮਿਟਡ 778-637-2500, 787-637-2500। ਹੋਰ ਜਾਣਕਾਰੀ ਲਈ navwindows.com 'ਤੇ ਜਾਓ, ਦੈਟਸ navwindows.com। ਵਟਸਐਪ 'ਤੇ ਇੱਕ ਮੈਸੇਜ ਆਇਆ, ਕਹਿੰਦੇ ICBC ਇਜ਼ ਨੋਟ ਐਕਸੈਪਟਿੰਗ ਰੈਸੀਪ੍ਰੋਕਲ ਐਕਸਚੇਂਜ। ਕਹਿੰਦੇ ਓਨਟੈਰੀਓ ਅਤੇ ਜੇ ਲੈਸ ਦੈਨ 2 ਈਅਰ ਓਲਡ ਲਾਇਸੈਂਸ ਹੋਵੇ। ਦੈਟਸ ਗੁੱਡ ਟੂ ਨੋ, ਥੈਂਕ ਯੂ ਫੋਰ ਦੈਟ ਅਪਡੇਟ, ਬਹੁਤ ਮਿਹਰਬਾਨੀ, ਥੈਂਕ ਯੂ। ਵਟਸਐਪ 'ਤੇ ਹੋਰ ਵੀ ਤੁਹਾਡੇ ਕਈ ਮੈਸੇਜਿਸ ਨੇ ਜੀ। ਇੱਕ ਮੈਸੇਜ ਹੈ, ਕਹਿੰਦੇ ਮੈਂ ਪਰਸਨਲੀ 3-4 ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਪੈਸੇ ਦੇ ਕੇ ਜਾਂ ਫਿਰ ਏਅਰਪੋਡਸ ਲਾ ਕੇ ਟੈਸਟ ਦਿੱਤਾ ਸੀ, ਅਤੇ ਉਹਨਾਂ ਨੂੰ ਹੁਣ 3-4 ਸਾਲ ਹੋ ਗਏ ਡਰਾਈਵਿੰਗ ਕਰਦਿਆਂ ਨੂੰ। ਏਅਰਪੋਡਸ ਲਾ ਕੇ ਟਰੱਕ ਰਿਵਰਸ ਕਰਨ ਵਾਲਾ ਟੈਸਟ, ਅੱਛਾ ਵੀ ਏਅਰਪੋਡ ਲਾ ਕੇ ਟਰੱਕਿੰਗ ਨੂੰ ਰਿਵਰਸ ਕਰਨ ਵਾਲਾ ਜਿਹੜਾ ਟੈਸਟ ਆ ਉਹ ਕੱਢਿਆ ਜਾਂਦਾ। ਕੋਈ ਐਕਸਪੀਰੀਅੰਸਡ ਬੰਦਾ ਕਾਲ 'ਤੇ ਗਾਈਡ ਕਰੀ ਜਾਂਦਾ, ਸੋ ਟਰੱਕ ਬੈਕਅਪ ਕਰਨਾ ਈਜ਼ੀ ਹੋ ਜਾਂਦਾ। ਉਹ ਅੱਛਾ ਜੀ, ਕਮਾਲ ਹੈ ਯਾਰ।